ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
The biggest South Asian media group, Y Media.
Y Media.
Y Media has 6 media platforms. Newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media.
Y Media.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Karan, 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 karan.
You are listening to Radio Y 24/7.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਜਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਪਹਿਚਾਣਦਾ
ਕਿਆ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ GTA ਤੇ ਜ਼ਰੂਰ ਆਓ।
सोच रहे इस वीकेंड ब्रेकफास्ट कहाँ किया जाए? वेल, लुक नो फर्दर। इंडिया टेस्ट ब्रैम्पटन मेविस डे लॉसन की मेजर इंटरसेक्शन पे मिल रहा है आप सभी को पराठे, अमृतसरी कुलचे, भटूरे, फ्रेश जूस। स्पेशल है वाई मीडिया लिसनर्स के लिए अमृतसरी कुलचे इन जस्ट 799। ब्रेकफास्ट टाइमिंग से 8:30 to 11:30 AM थर्सडे टू संडे। विजिट कर लीजिए इंडिया टेस्ट ब्रैम्पटन। कॉल देम नाउ एट 905-450-5959 पे।
इंसुलिन शुरू करन बारे सोच रहे हो? ट्रेसिबा दिन विच एक बार लिती जान वाली इंसुलिन है जो खुराक लैण दा लचकदार समा पेश करदी है। एना लम्मा के खुराकां दे विचकार घट्टो घट 8 घंटे दा वखवा हुंदा है। ਅਤੇ ਟ੍ਰੈਸੀਬਾ ਲੰਬੇ ਸਮੇਂ ਲਈ ਕਾਰਜਸ਼ੀਲ ਇਨਸੁਲਿਨ ਹੈ ਜਿਸ ਦੀ ਕੈਨੇਡਾ ਦੇ ਐਂਡੋਕ੍ਰੋਨੋਲੋਜਿਸਟ ਦੁਆਰਾ ਸਭ ਤੋਂ ਜ਼ਿਆਦਾ ਤਜਵੀਜ਼ ਦਿੱਤੀ ਜਾਂਦੀ ਹੈ। ਆਪਣੇ ਡਾਕਟਰ ਨੂੰ ਪੁੱਛੋ ਕਿ ਟ੍ਰੈਸੀਬਾ ਤੁਹਾਡੇ ਲਈ ਸਹੀ ਹੈ ਅਤੇ nowready.ca ਤੇ ਜਾਓ। nowready.ca
You, Algoma and the future of
the environment,
business,
science,
technology,
the arts,
cross-cultural learning,
social change.
Start your journey at Algoma University. Intimate class sizes, hands-on learning, real connections between students, faculty, and staff. If you're looking to make an impact with your education, you'll thrive in Algoma's unique environment. Apply to our Brampton campus today.
हेलो लिसनर्स एंड आप सभी का वेरी वार्म वेलकम। मैं आज सारा वाई मीडिया की तरफ से रेडियो वाई साउथेशन पल्स फ्रांस में आप सभी का स्वागत करती हूँ। हर दिन वाई से साम हाजिर हो जाते हैं वाई मीडिया अपडेट्स के साथ, शहर की खबरें, देश विदेश की खबरें, एंटरटेनमेंट एंड विद ऑल द इम्पोर्टेंट इन्फॉर्मेशन। तो सुनते रहें रेडियो वाई फॉर ऑल द अपडेट्स। अगर आप घर पर हैं तो चैनल वाई वाई प्लस देख सकते हैं 24 hours 7 days a week। एवरी ट्यूजडे न्यूज पेपर में वीक पढ़े। सारे वीकली अपडेट्स के लिए Y Media TV आपको डाउनलोड कर लीजिए। गेट इन टच विद ऑल ऑफ आवर प्लेटफॉर्म्स एंड लिसन टू रेडियो वाई लाइव 24 hours विदाउट एनी डिस्ट्रप्शन। रेडियो वाई सुनने के लिए लोकल नंबर हमेशा अपने पास रखिए, दैट इज 647-910-5000, 647-910-5000। आप हमारे वेबसाइट यानी southasiandaily.com पे जा सकते हैं, वहां पे लोकल, नेशनल, इंटरनेशनल न्यूज डिटेल में रीड कर सकते हैं। इसके अलावा southasiandaily.com पे रेडियो वाई का जो आइकॉन है उसे क्लिक कर लीजिए, द लिंक इज एक्टिव, उसके थ्रू सुनते रहिए रेडियो वाई 24/7। अगर आप सोशल मीडिया प्लेटफॉर्म्स के थ्रू हमारे साथ कनेक्टेड रहना चाहते हैं देन फेसबुक पे वाई मीडिया का पेज जरूर लाइक कीजिएगा, यूट्यूब पे वाई मीडिया का चैनल है सब्सक्राइब कीजिएगा, एक्स प्लेटफॉर्म पे इट्स एट वाई मीडिया ग्रुप एंड इंस्टाग्राम पे इट्स एट वाई मीडिया अंडरस्कोर ग्रुप। थोड़ी सी अगर आपको वेदर अपडेट दे दे तो वेल इट इज -6 राइट नाउ, ऑल्दो इट फील्स लाइक -12। थोड़ा सा क्लाउडी है एंड आज पूरा दिन जो है इट्स गोइंग टू बी मिक्स ऑफ क्लाउड एंड यू नो इट्स गोइंग टू बी लिटिल चिली टुडे, सो मेक श्योर आप लोग ड्रेसअप कीजिए। वेल यू हैव द विंटर गियर विद यू, स्प्रिंग की शुरुआत हुई है स्नो के साथ एंड देन इट इज कंटिन्यूइंग विद अ वेरी चिली वेदर बट होपफुली वी सी सनशाइन वेरी वेरी सून एंड एंजॉय दिस वेदर बट मेक श्योर आप लोग अपना तबियत का ख्याल जरूर रखिएगा इस वेदर में. एनीवेज अगर आपसे कोई भी स्पॉन्सर अपडेट मिस हो जाती है या फिर आप वाई मीडिया के साथ एडवर्टाइज करना चाहते हैं नंबर एक ही है वाई मीडिया का याद रखे कॉल या टेक्स्ट वाई मीडिया 416-475-5000 416-475-5000. हमारे साथ जुड़ गए हैं ग्रुप एडिटर एंड सीईओ वाई मीडिया युद्वी जसवाल विद हेडलाइंस एंड स्टोरी बिहाइंड दी हेडलाइंस. वेलकम युद्वी जी.
यू कैन लिसन टू दी हेडलाइंस एनीवेयर but we bring you the story behind the headlines by group editor and ceo Yudhvir Jaswal only on south asian pulse. Call Yudhvir Jaswal 647-272-8182 or visit southasiandaily.com.
वाई मीडिया ग्रुप वालों सारे का रेडियो और चैनल वाई से बहुत बहुत स्वागत है. बतौर ग्रुप एक्टर वाई मीडिया मैं युद्धवीर जसवाल खिदमत हाजिर हाँ अज इस प्रोग्राम करंट न्यूज और एनालिसिस लाके उम्मीद करते हैं कि थोड़ा दिन बहुत ही वधिया बीत रहा होगा. सरा जी कैसी हैं आप, क्या हाल है?
ऑल गुड युद्धवीर जी, आप कैसे हैं?
मैं बिल्कुल ठीक हूं जी और आई होप तुसी भी ठीक होंगे. वी आर अप्रोचिंग दिस लवली वीकेंड. आई होप के कल फ्राइडे वी हैव सम फ्लरीज बट सैटरडे एंड संडे बड़ी शानदार धुप निकलेगी. डे टाइम हाई प्लस दे विच होएगा. यू आर टॉकिंग इट्स लिटिल बिट चिली राइट नाउ. यस तो मैनू लग रहा है कि एक तरफ विंटर खत्म होया द स्प्रिंग हैज स्प्रंग एंड सडनली वी आर सीइंग सम विंटर लाइक वेदर हेयर एज वेल. दैट्स ओके. और तुसी सुनाओ जी थॉट ऑफ द डे तो शुरुआत करते हैं. बहुत सारिया खबर साढ़े को इतने पहुंच रही ने सो वो सारिया खबर जड़िया वाई मीडिया लाइव क्योंकि वाई मीडिया लाइव का मकसद ही यही है कि लगातार साढ़े सारे होस्ट लाइव ने जो खबर लेटेस्ट साढ़े को पहुंच गई ने वह थोड़े शेयर करनिया ने. जी सरा जी
बिल्कुल जी आज थोड़ा सी डे है दैट द वे टाइनी ड्रॉपलेट्स मेकअप एन ओशन द सेम वे आर स्मॉल कंसिस्टेंट एंड ऑनेस्ट एफर्ट्स मेकअप एन एपिक लाइफ. रिमेंबर यू आर हियर टू क्रिएट वेव्स ऑफ सक्सेस इन द वास्ट ओशन ऑफ अपॉर्चुनिटीज. I'll say it again. The way tiny droplets make up an epic ocean, the same way our small, consistent and honest efforts make up an epic life. Remember, you are here to create waves of success in the vast ocean of opportunities. Jee Dwee Ji.
बहुत वधिया तुसी गल्ला कहिया ने क्योंकि तुहाडा जिहड़ा थॉट है इहदे विच बहुत कुछ असी सीख सकदे हां. ਤੁਸੀਂ ਇਹਦੇ ਵਿੱਚ ਮੈਂ ਕਿਹਾ ਕਿ ਇਨਸਾਨ ਦੇ ਵਿੱਚ ਵਨ ਆਫ ਦਾ ਬੈਸਟ ਕੁਆਲਿਟੀਜ਼ ਜਿਹੜੀ ਹੋ ਸਕਦੀ ਹੈ ਦੈਟ ਇਜ਼ ਤੁਸੀਂ ਇਹ ਵਰਡ ਅੱਜ ਯੂਜ਼ ਕਿਹਾ ਉਹ ਕੀਤਾ ਹੈਗਾ ਕੰਸਿਸਟੈਂਟ. ਬਿਲਕੁਲ ਕੰਸਿਸਟੈਂਸੀ ਇਨਸਾਨ ਦੇ ਵਿੱਚ ਇੱਕ ਬਹੁਤ ਹੀ ਬਿਹਤਰੀਨ ਕੁਆਲਿਟੀ ਹੋ ਸਕਦੀ ਹੈ. ਤੁਸੀਂ ਅੱਜ ਕਿਹਾ ਕਿ ਓਸ਼ਨ ਆਫ ਓਪਰਚੁਨਿਟੀਜ਼. ਬਿਲਕੁਲ ਜੇ ਇਨਸਾਨ ਨੇ ਅੱਗੇ ਵਧਣਾ ਹੈ ਕਿਸੇ ਵੀ ਫੀਲਡ ਚ ਤੁਸੀਂ ਅੱਗੇ ਵਧਣਾ ਚਾਹੇ ਤੁਸੀਂ ਬਿਜ਼ਨਸ ਚ ਅੱਗੇ ਵਧਣਾ ਹੈ ਕੋਈ ਜੋਬ ਚ ਅੱਗੇ ਵਧਣਾ ਹੈ ਤੁਸੀਂ ਕੋਈ ਰਿਸਰਚ ਕਰ ਰਹੇ ਹੋ ਤੁਸੀਂ ਸਪਿਰਚੁਅਲ ਲੈਵਲ ਤੇ ਅੱਗੇ ਵਧਣਾ ਹੈ ਸਪੋਰਟਸ ਦੇ ਵਿੱਚ ਅੱਗੇ ਵਧਣਾ ਹੈ ਤੇ ਉਹਦੇ ਵਿੱਚ ਪੋਜ਼ਿਟਿਵ ਮਾਇੰਡ ਫਰੇਮ ਬਹੁਤ ਜ਼ਿਆਦਾ ਜ਼ਰੂਰੀ ਹੈ. ਤੁਸੀਂ ਕਿਹਾ ਕਿ ਓਸ਼ਨਸ ਆਫ ਓਪਰਚੁਨਿਟੀਜ਼. ਬਿਲਕੁਲ ਮੇਕ ਲਾਈਫ ਆਪਣੀ ਜਿਹੜੀ ਲਾਈਫ ਹੈ ਉਹਦਾ ਬੈਸਟ ਪੋਸੀਬਲ ਯੂਜ਼ ਕਰੋ ਮੇਕ ਦਾ ਐਪਿਕ ਲਾਈਫ. ਜੇ ਅਸੀਂ ਸੋਚਦੇ ਹਾਂ ਕਿ ਸਾਰੀਆਂ ਓਪਰਚੁਨਿਟੀਜ਼ ਦਾ ਸਹੀ ਅਸੀਂ ਇਸਤੇਮਾਲ ਕਰੀਏ ਕੰਸਿਸਟੈਂਟਲੀ ਤੇ ਬਿਲਕੁਲ ਅਸੀਂ ਇਹ ਸਾਰਾ ਕੁਝ ਕਰ ਸਕਦੇ ਹਾਂ. ਅੱਜ ਇਸ ਵੀਕਐਂਡ ਦੇ ਉੱਤੇ ਜੂਨੋਸ ਹੋ ਰਹੇ ਨੇ ਸੋ ਉਹਦੇ ਵਿੱਚ ਦੋ ਪੰਜਾਬੀ ਆਰਟਿਸਟ ਜਿਹੜੇ ਨੇ ਉਹ ਪਰਫਾਰਮ ਕਰ ਰਹੇ ਨੇ. ਮੈਂ ਜਦੋਂ ਕੈਨੇਡਾ ਆਇਆ ਤੇ ਮੈਂ ਸ਼ਾਇਦ ਨਹੀਂ ਕਦੇ ਸੋਚਿਆ ਹੋਏਗਾ ਕਿ ਕਦੇ ਜੂਨੋਸ ਦੇ ਵਿੱਚ ਇੱਕ ਨਹੀਂ ਜੀ ਦੋ ਪੰਜਾਬੀ ਆਰਟਿਸਟ ਪਰਫਾਰਮ ਕਰ ਰਹੇ ਹੋਣਗੇ ਐਂਡ ਲੁੱਕ ਹੇਅਰ ਵੀ ਆਰ. ਸੋ ਅਸੀਂ ਕੱਲ ਦੇ ਪ੍ਰੋਗਰਾਮ ਚ ਵੀ ਗੱਲ ਕਰ ਰਹੇ ਸੀਗੇ ਕਿ ਲੋਕ ਕਹਿੰਦੇ ਜੀ ਸਕਾਈ ਇਜ਼ ਦਾ ਲਿਮਿਟ. ਮੈਂ ਹਮੇਸ਼ਾ ਹੀ ਕਿਹਾ ਕਿ ਈਵਨ ਸਕਾਈ ਇਜ਼ ਨਾਟ ਦਾ ਲਿਮਿਟ. ਔਰ ਬਹੁਤ ਸਾਰੇ ਲੋਕਾਂ ਲਈ ਵੈਨ ਦੇ ਰੀਚ ਦਾ ਸਕਾਏ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਇਟਸ ਜਸਟ ਦ ਬਿਗਨਿੰਗ ਅਜੇ ਤਾਂ ਸ਼ੁਰੂਆਤ ਹੋਈ ਹੈ. ਸੋ ਮੇਕ ਦਾ ਬੈਸਟ ਪੋਸੀਬਲ ਯੂਜ਼ ਆਫ ਟਾਈਮ ਮੇਕ ਦਾ ਬੈਸਟ ਪੋਸੀਬਲ ਯੂਜ਼ ਆਫ ਲਾਈਫ. ਥੈਂਕ ਯੂ ਸੋ ਮਚ ਸਰਾ ਜੀ ਤੁਸੀਂ ਕੁਝ ਐਡ ਕਰਨਾ ਚਾਹੋ ਤੇ ਜ਼ਰੂਰ ਕਰ ਸਕਦੇ ਹੋ.
ਜੀ ਬਿਲਕੁਲ ਅਗਰੀ ਜੀ ਐਂਡ ਇੱਕ ਚੀਜ਼ ਇਹ ਵੀ ਬਤਾਤੇ ਹੈ ਜਬ ਯੂ ਨੋ ਵੈਨ ਕਭੀ ਕਭਾਰ ਬੋਲਤੇ ਨਾ ਕਿ ਓਪਰਚੁਨਿਟੀਜ ਯੂ ਨੋ ਵਿਲ ਨੋਕ ਓਨ ਯੋਰ ਡੋਰ ਐਂਡ ਇਹ ਮੈਂ ਕਹਾਵਤ ਬਹੁਤ ਟਾਈਮ ਸੇ ਸੁਣਤੀ ਆ ਰਹੀ ਹੂੰ ਕਿ ਯੂ ਨੋ ਅਗਰ ਆਪ ਹਾਰਡ ਵਰਕ ਕਰੇਂਗੇ ਦੈਨ ਓਪਰਚੁਨਿਟੀਜ਼ ਇਟਸੈਲਫ ਵਿਲ ਨੋਕ ਓਨ ਯੋਰ ਡੋਰ. बट आई ऑल्सो एड इन कि अगर बाय चांस अपॉर्चुनिटीज आपको लग रहा है दे आर नॉट नॉकिंग ऑन योर डोर सो मेक दैट डोर फॉर योर सेल्फ यू नो सो दैट अपॉर्चुनिटीज अपने आप ही आए आपके पास यू नो मेक दैट डोर क्रिएटेड फॉर योर सेल्फ पाथ क्रिएट कीजिए अपने लिए एंड यू नो कंसिस्टेंटली काम कीजिए मेक श्योर यू हैव दैट एफर्ट इन यू एंड हर एक एफर्ट जरूरी होता है ऐसा कुछ नहीं है कि ये छोटा एफर्ट है ये बहुत बड़ा एफर्ट है एवरी एफर्ट इज इम्पॉर्टेंट रिक्वायरमेंट्स होती है हर जगह में सो मेक श्योर यू डू दैट ऑनेस्टली कीजिए कंसिस्टेंटली कीजिए एंड लीड अ वेरी गुड हैप्पी एंड एपिक लाइफ जी
सरा जी मैं वैसे कदे इस गल जिस तरह तुसी भी कहा ना कि मेक द डोर अपॉर्चुनिटी नॉक्स ऑन योर डोर मैं इस चीज कदे विश्वास किया ही नहीं है कि अपॉर्चुनिटी नॉक्स ऑन योर डोर उ तो फिर असीं इंतजार करन लग पए बहुत सारिया कहावता ने जिन्हों यू नो आई टुक दैम हैड ऑन कि कहावत जी की कहावत है ठीक है किसी होर लई होएगी मेरे लिए तो बिल्कुल नहीं है बहुत सारिया एक नहीं जी ऐसिया बहुत सारिया कहावत एक नहीं बहुत सारिया ऐसा कहावत जिदा भी तुम गया अपॉर्चुनिटी नॉक्स ऑन डोर ए तो वेले बंदा का कम है इस कहावत विश्वास करना अपॉर्चुनिटी अपॉर्चुनिटी पहली चीज तो है जे मेरे दरवाजे से अपॉर्चुनिटी नॉक ऑन डोर मेरी मर्जी की अपॉर्चुनिटी थोड़ी होगी जे आ भी गई मेरे दरवाजे से अपॉर्चुनिटी मेरी मर्जी थोड़ी होगी असी अपनी मर्जी की अपॉर्चुनिटी क्रिएट करनी है ठीक है नी अपने आप ही क्रिएट करा गे और अपॉर्चुनिटीज तो असी क्रिएट करने वाले चो असी कोई वेट करने वाले चो थोड़ी भी अपॉर्चुनिटी साढ़े दरवाजे नहीं 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 ये फिलोसफी बहुत ही मतलब अज तो 10,000 साल पहला जो इंसान हजे फ्रंटल कॉर्टेक्स दिमाग थोड़ा डिवेलप हो रहा होगा उस वेले की कहावत होगी अज की कहावत अज का जो यूथ है इनोवेशन का वर्ल्ड है अज इनोवेशन का वर्ल्ड है अज टेक्नोलॉजी का वर्ल्ड है अज हर 2 साल के स्किल सैट तुम नवे सीखने पैदे अज कारपोरेट वर्ल्ड पढ़ो तुम फोर्ब्स मैगजीन के आर्टिकल्स पढ़ो अज फोर्ब मैगजीन के आर्टिकल जो लिखते ने कि हर 2 साल स्किल सैट आउटडेटेड हो जाता है बाय द टाइम यू थिंक आई एम गुड ऑन इंस्टाग्राम तो मेरी फॉलोइंग मैं वैसे इंस्टाग्राम से कोई फॉलोइंग ओदी नहीं गल कर रहा क्योंकि मैं तो उस सिस्टम च नहीं है पर मैं गल कर रहा भी जे अज क्योंकि मैं ज्यादातर वह गल्ला शेयर करना चाहना भी जे अज का जो यूथ है जे उन्होंने अज कि ग्रो करना है सक्सैस बारे सोचना है कारपोरेट वर्ल्ड च जाना है क्योंकि साडा हुण इह फर्ज है कि देखो कल मैनू बहुत हैरानी तो नहीं हुई पर दोबारा कल चिंता जरूर हुई कल जदों आया सर्वे आया क्यों हैरानी इसलिए नहीं क्योंकि पहला भी इस तरह के बड़े सर्वे असीं देख रहे हैं और मैं तो बहुत सालों से गल कर रहा कि जिहड़ा आने वाला यूथ है उसके लिए चैलेंजेस असीं वधा के जा रहे हैं कि घटा के जा रहे हैं कल एक बड़ा इंपोर्टेंट सर्वे आया कि कैनेडा का हैप्पीनेस इंडेक्स 15th है 15वें नंबर पर है पर जे तुसी अंडर 30 बच्चों नूं पुछ लो तो 50th भी नहीं रहेगा क्योंकि इन्ने ना खुश ने इस वेले 30 साल तो घट उम्र के बच्चे कैनेडा दे विच क्योंकि वो उस और मैनू कोई हैरानी नहीं है क्योंकि वो अपने फ्यूचर बारे चिंतित ने असी जदों इस कंट्री च आए हैं कैनेडा दे विच जे एवरेज एज मेरे और मेरे फ्रेंड्स की साड़ी एवरेज एज वॉज 25 एंड बाय 30 जिहड़े बंदे ने घर नहीं लिया हुंदा सी तो बंदे देखदे हुंदे सी और घर भी एटलीस्ट सैमी डिटैच तो सब ने ले सके साडे विच एक दूसरे वाल देखा जाता सी भी 30 साल की उम्र च बंदे ने घर नहीं लिया आई वॉज वन ऑफ द लास्ट वन मैं ऑन द एयर कन्फेस कर रहा मैं उन्हां विचों आ क्योंकि मैं जॉब दे नाल अपना बिजनेस स्टार्ट कर लिया उहदे च पैसे लग रहे सी बट उस दौर दे विच फिर भी मतलब $30,000 भी वड्डी अमाउंट सी 30,000 च बंदा घर ले लिया करदा सी मैनू कहा गया सी कि $30,000-$35,000 है बैंक हां जी ओह ठीक है जी घर मिल जाएगा अज जिहड़ा एक बच्चा नवा आ रहा है 20 साल 22 साल 25 साल का इस कंट्री दे विच उहदे लिए एक ड्रीम हो रहा है कर लेना अपने दम ते हां पेरेंट्स मदद कर देन मॉम एंड पॉप बैंक तो हमेशा होएगा ही होएगा और कर लैन की गल नहीं है सिर्फ शेल्टर कॉस्ट जे कर लै भी लेगा तो शेल्टर कॉस्ट इन्नी हाई है उहदे वास्ते सो इस कारण अब आज दे बच्चे लिए अपॉर्चुनिटी विल नॉक ऑन द डोर मेक द बेस्ट यूज ऑफ दैट अपॉर्चुनिटी जे मैनू कोई कहेगा जी कोच साहब युद्धवीर जी तुसी कोच हो इस बच्चे दे तो तुसी बच्चे नूं ये सिखा दो कि अपॉर्चुनिटी विल नॉक ऑन द डोर और उहदा सब तो बेहतर इस्तेमाल करना मैं कहा कि बेवकूफ वाली गल्लां करी जा रहे हो अपॉर्चुनिटी विल नॉक ऑन द डोर है बच्चा बैठा रहेगा सारी उम्र अपॉर्चुनिटी नहीं आएगी अज वो दौर आ गया है अज कैनेडा दे विच वो दौर आ चुका है अपॉर्चुनिटी नहीं आएगी कदे अज तो वह दौर है कि जी पैसा उठो रोज जाके अपनी अपॉर्चुनिटी तलाश नहीं करनी नो रोज नहीं क्रिएट करनी है जे तो वह सोच है इनोवेशन नाल जुड़ना है असी गल करते हैं 3 आईज दी इंफ्रास्ट्रक्चर ਇਨੋਵੇਸ਼ਨ ਐਂਡ ਇੰਟੀਗ੍ਰੇਸ਼ਨ ਤੇ ਗੱਲ ਅਸੀਂ ਕਰ ਰਹੇ ਇਨੋਵੇਸ਼ਨ ਦੀ ਤੇ ਇੰਤਜ਼ਾਰ ਕਰੀਏ ਓਪਰਚੁਨਿਟੀ ਤੇ ਕਹਾਵਤ ਸਰ ਉਹ ਛੱਡੋ ਦੌਰ ਬਦਲ ਗਿਆ ਨਾ ਕਹਾਵਤ ਬਦਲੇਗੀ ਸੋਚ ਬਦਲਣੀ ਪਏਗੀ ਦੈਟ ਇਜ਼ ਹਾਊ ਵਿਲ ਕੀਪ ਆਰ ਸੈਲਫ ਅਬਰੈਸਟ ਸੋ ਮੈਂ ਆਪਣੇ ਲਈ ਨੀ ਮੈਂ ਉਹਨਾਂ ਬੱਚਿਆਂ ਲਈ ਗੱਲ ਕਰ ਰਿਹਾ ਕਿ ਜਿਹੜਾ ਬੱਚਾ ਅੱਜ 12 ਸਾਲ ਦਾ 15 ਸਾਲ ਦਾ 18 ਸਾਲ ਦਾ 20 22 ਦੀ ਐਨੀ ਪਰਸਨ ਹੂ ਇਜ਼ ਇਨ ਬਿਟਵੀਨ ਦਾ ਏਜ ਆਫ 12 ਟੂ 35 ਉਹਦੇ ਲਈ ਅੱਜ ਦਾ ਦੌਰ ਨਹੀਂ ਉਹਦੇ ਲਈ ਇਨੋਵੇਸ਼ਨ ਉੱਤੇ ਉੱਠ ਕੇ ਕ੍ਰੀਏਟ ਕਰੇ ਉੱਥੇ ਸੋਚੇ ਅੱਜ ਤੋਂ ਸੋਚੇ ਕਿ ਮੈਂ ਲਾਈਫ ਦੇ ਵਿੱਚ ਕੀ ਕਰ ਸਕਦਾ ਔਰ ਬੜਾ ਟਾਈਮ ਪਿਆ ਡੋਂਟ ਗੈਟ ਓਵਰਵੈਲਡ ਇਹਨੇ ਸੋਚ ਵਿੱਚ ਨਾ ਜ਼ਿਆਦਾ ਉਲਝ ਜਾਈਓ ਡੋਂਟ ਗੈਟ ਓਵਰਵੈਲਡ ਬਿਲਕੁਲ ਉਹ ਮੈਨੂੰ 15 ਸਾਲ ਹੋ ਗਿਆ 18 ਸਾਲ ਹੋ ਗਿਆ ਸਮਝ ਨਹੀਂ ਆ ਰਿਹਾ ਮੈਂ ਕੀ ਕਰਨਾ ਉਹ ਵੀ ਕੋਈ ਜ਼ਰੂਰੀ ਨਹੀਂ ਹੈ ਬਟ ਸੋਚ ਜ਼ਰੂਰ ਰੱਖੋ ਰੋਜ਼ ਜਾਓ ਸੋਚੋ ਪਲਾਨ ਕਰੋ ਬੜੀ ਉਮਰ ਪਈ ਹੈ ਲੇਕਿਨ ਉਹ ਲੇਜ਼ੀਨੈਸ ਨਹੀਂ ਕਿ ਓਪਰਚੁਨਿਟੀ ਵਿਲ ਨੋਕ ਔਨ ਦਾ ਡੋਰ ਨਹੀਂ ਆਪਣੇ ਆਪ ਨੂੰ ਸੋਚੋ ਤਲਾਸ਼ ਕਰੋ ਕਿ ਤੁਹਾਡੇ ਅੰਦਰ ਕੀ ਚੀਜ਼ ਹੈ ਆਪਣੇ ਹੋਨ ਯੋਰ ਸਕਿੱਲਸ ਔਰ ਟਾਰਗੇਟ ਆਪਣੇ ਕੁਛ ਨਾ ਕੁਛ ਅੱਜ ਤੋਂ ਬਣਾਉਣੇ ਸ਼ੁਰੂ ਕਰੋ ਕਿ ਕਰਨਾ ਕੀ ਹੈ ਜ਼ਿੰਦਗੀ ਦੇ ਵਿੱਚ ਔਰ ਆਰਾਮ ਦੇ ਨਾਲ ਲੱਗੇ ਰਹੋ ਕੰਸਿਸਟੈਂਸੀ ਦੇ ਨਾਲ ਪੇਸ਼ੈਂਸ ਵੀ ਜ਼ਰੂਰੀ ਹੈ ਨਾਲ ਪੇਸ਼ੈਂਸ ਇਸ ਐਸਪੈਕਟ ਕਿ ਆਰਾਮ ਦੇ ਨਾਲ ਲੱਗੇ ਹੋਏ ਆ ਹਾਂ ਵੇਟ ਉਹ ਲੇਜ਼ੀਨੈਸ ਵਾਲਾ ਕੰਮ ਨਹੀਂ ਵੇਟ ਸਲੈਕਨੈਸ ਨਹੀਂ ਸਲੈਕਨੈਸ ਲੇਜ਼ੀਨੈਸ ਬਹਾਨੇਬਾਜ਼ੀ ਉਹ ਕੰਮ ਜਿਹੜੇ ਆ ਉਹ ਨਹੀਂ ਕਰਨੇ ਜੀ ਸਕਸੈਸ ਜਿਹੜੀ ਆ ਦੇਰ ਇਜ਼ ਨੋ ਵੇ ਉਹ ਜ਼ਰੂਰ ਆਏਗੀ ਜੀ ਜੀ ਸਰਾ ਜੀ
ਬਿਲਕੁਲ ਇਦਵੀ ਜੀ ਦਿਸ ਇਜ਼ ਯੂ ਨੋ ਐਗਜ਼ੈਕਟਲੀ ਤਵੀ ਸੇ ਮੈਨੇ ਇਹ ਕ੍ਰੀਏਟ ਕੀਆ ਥਾ ਕਿ ਯੂ ਨੋ ਮੇਕ ਦਾ ਡੋਰ ਫਾਰ ਯੋਰਸੈਲਫ ਵੋ ਪਾਥ ਆਪਣੇ ਲਈ ਕ੍ਰੀਏਟ ਕੀਜੀਏ ਐਂਡ ਯੂ ਵਿਲ ਡੈਫੀਨੇਟਲੀ ਗੈਟ ਇਟ ਵੋ ਐਫਰਟ ਚਾਹੀਏ ਵੋ ਕੰਸਿਸਟੈਂਸੀ ਚਾਹੀਏ ਵੋ ਹਾਰਡ ਵਰਕ ਚਾਹੀਏ ਯੂ ਨੀਡ ਦੈਟ ਵਿਜ਼ਨ ਐਂਡ ਇੱਕ ਬਿਲੀਵ ਹੋਣਾ ਚਾਹੀਏ ਐਂਡ ਦ ਕਲੈਰਿਟੀ ਦਾ 7th ਪਾਥ ਦੈਟ ਯੂ ਸੈਡ ਯੂ ਨੋ ਅਪਲਾਈ ਦੈਟ ਐਂਡ ਇਨ ਆਰ ਲਾਈਫ ਕੰਸਿਸਟੈਂਟਲੀ ਵੋ ਚੀਜ਼ ਕੋ ਅਪਲਾਈ ਕੀਜੀਏ ਐਂਡ ਦੈਨ ਡੈਫੀਨੇਟਲੀ ਵਨ ਡੇ ਆਰ ਦੀ ਅਦਰ ਯੂ ਨੋ ਦੈਟ ਪਾਥ ਜੋ ਹੈ ਵੋ ਸਕਸੈਸ ਤੱਕ ਲੈ ਕੇ ਜਾਏਗੀ ਦੈਟ ਇਜ਼ ਇਟਸ ਆਲਵੇਜ਼ ਅੰਡਰ ਕੰਸਟਰਕਸ਼ਨ ਦ ਰੋਡ ਟੂ ਸਕਸੈਸ ਵੋ ਹਮੇਸ਼ਾ ਸੇ ਅੰਡਰ ਕੰਸਟਰਕਸ਼ਨ ਹੀ ਰਹੇਗਾ ਯੂ ਹੈਵ ਟੂ ਕੀਪ ਔਨ ਵਰਕਿੰਗ ਹਾਰਡ ਕਿਉਂਕਿ ਦ ਮੋਮੈਂਟ ਯੂ ਸ਼ੋ ਸਲੈਕਨੈਸ ਦ ਸਕਸੈਸ ਵਿਲ ਸਲਿਪ ਆਫ ਸੋ ਮੇਕ ਸ਼ੋਰ ਯੂ ਨੋ ਯੂ ਡੋਂਟ ਡੂ ਦੈਟ ਐਸ ਵੈਲ ਜੀ ਜੀ ਜੀ
ਮੈਂ ਇੱਥੇ ਵੀ ਕਹਿ ਦਿੰਦਾ ਕਿ ਐਮਬਰੇਜ਼ ਮੈਂ ਇੱਕ ਜਗ੍ਹਾ ਬੜੀ ਵਧੀਆ ਗੱਲ ਪੜੀ ਸੀ ਐਮਬਰੇਜ਼ ਕੰਸਟਰੇਂਟਸ ਐਜ਼ ਓਪਰਚੁਨਿਟੀਜ਼ ਜਿਹੜੇ ਚੈਲੰਜਸ ਮੈਂ ਵਰਡ ਮੁਸ਼ਕਿਲਾਂ ਦੇ ਵਰਡ ਮੈਂ ਯੂਜ਼ ਹੀ ਨਹੀਂ ਨਾ ਕਰਨਾ ਉਹ ਤਾਂ ਨੈਗੇਟਿਵ ਵਰਡ ਤੇ ਯੂਜ਼ ਹੀ ਨਹੀਂ ਕਰਨਾ ਜਿਹੜੇ ਚੈਲੰਜਸ ਵੀ ਆ ਰਹੇ ਨੇ ਉਹਨਾਂ ਨੂੰ ਕਹੋ ਕਿ ਜਿਹੜਾ ਚੈਲੰਜ ਥੋੜੀ ਆ ਰਿਹਾ ਚੈਲੰਜ ਆਪਣੇ ਨਾਲ ਦਿਲ ਬ੍ਰਿੰਗ ਅਨਲਿਮਿਟਿਡ ਰਿਸੋਰਸਿਸ ਠੀਕ ਹੈ ਸੋ ਜਿਹੜੇ ਕੋਈ ਕੰਸਟਰੇਂਟਸ ਹੈਗੇ ਆ ਕੋਈ ਚੈਲੰਜਸ ਨੇ ਐਮਬਰੇਸ ਦੈਮ ਉਹਨੂੰ ਯਾਦ ਰੱਖੋ ਕਿ ਉਹਦੇ ਨਾਲ ਹੀ ਓਪਰਚੁਨਿਟੀ ਆਏਗੀ ਉਹਦੇ ਨਾਲ ਹੀ ਓਪਰਚੁਨਿਟੀ ਆਏਗੀ ਕੋਵਿਡ ਆਇਆ ਕੋਵਿਡ ਦੇ ਵਿੱਚ ਮੈਂ ਇੱਥੇ ਬੈਠੇ ਹਾਂ ਬੜੇ ਸਾਰੇ ਲੋਕ ਜਿਹੜੇ ਨੇ ਉਹ ਸੋਚ ਰਹੇ ਸੀ ਕਿ ਬੜੇ ਸਾਰੇ ਲੋਕਾਂ ਨੇ ਵਧੀਆ ਕੰਮ ਕੀਤਾ ਕੋਵਿਡ ਦੇ ਵਿੱਚ ਤਰੱਕੀ ਵੀ ਕੀਤੀ ਉਹਨਾਂ ਨੇ ਉਹ ਇੱਕ ਓਪਰਚੁਨਿਟੀ ਸੀਗੀ ਜੇ ਜਿਹਨਾਂ ਲੋਕਾਂ ਨੇ ਕਮਿਊਨਿਟੀ ਦੀ ਕੋਈ ਸੇਵਾ ਕਰਨੀ ਸੀ ਕਈਆਂ ਨੇ ਇੱਥੇ ਲੰਗਰ ਲਗਾ ਦਿੱਤੇ ਸੋਨੂ ਸੂਦ ਕੌਣ ਕੀ ਉਹਨਾਂ ਦੀ ਇੰਨੀ ਚੜਤ ਸੀਗੀ ਕੋਵਿਡ ਤੋਂ ਪਹਿਲਾਂ ਸੇਵਾ ਕੀਤੀ ਬਾਹਰ ਨਿਕਲੇ ਪਰਸਨਲੀ ਵੀ ਸੇਵਾ ਕੀਤੀ ਸਾਰਾ ਕੁਝ ਕੀਤਾ ਇਟ ਬਿਕੇਮ ਐਨ ਓਪਰਚੁਨਿਟੀ ਫਾਰ ਸੋਨੂ ਸੂਦ ਅਸੀਂ ਗੱਲ ਕੱਲ ਪਰਸੋਂ ਮਲਾਲਾ ਯੂਸੁਫ ਜਾਈ ਦੀ ਕਰ ਰਹੇ ਸੀਗੇ ਤਾਲਿਬਾਨ ਨੇ ਉਹਦੀ ਗਰਦਨ ਦੇ ਬੱਚੀ ਦੀ ਛੋਟੀ ਬੱਚੀ ਦੇ ਗੋਲੀ ਮਾਰੀ ਇਸ ਤੋਂ ਬੜਾ ਕੀ ਚੈਲੰਜ ਹੋਏਗਾ ਕਿ ਛੋਟੀ ਬੱਚੀ ਪੜਨ ਜਾ ਰਹੀ ਹੈ ਤਾਲਿਬਾਨ ਉਹਨਾਂ ਨੂੰ ਗੋਲੀ ਮਾਰੇ ਸ਼ੀ ਮੇਡ ਐਨ ਓਪਰਚੁਨਿਟੀ ਆਊਟ ਆਫ ਇਟ ਸੋ ਜਿਹਦੇ ਕੋਈ ਚੈਲੰਜਸ ਨੇ ਕੁਛ ਵੀ ਹੈ ਉਹਨੂੰ ਆਪਣੇ ਲਾਈਫ ਦੇ ਵਿੱਚ ਇਹ ਕਰੋ ਕਿ ਇਹ ਕੁਛ ਨਾ ਕੁਛ ਸਾਡੇ ਲਈ ਜਿਹੜਾ ਉਹ ਲੈ ਕੇ ਆ ਰਹੀ ਹੈ ਔਰ ਇੱਕ ਜਿਹੜੀ ਲਰਨਿੰਗ ਐਂਡ ਅਡੈਪਟੇਸ਼ਨ ਹੈ ਨਾ ਕੰਟੀਨਿਊਸ ਲਰਨਿੰਗ ਐਂਡ ਅਡੈਪਟੇਸ਼ਨ ਨਾਲ ਉਹ ਵੀ ਲਰਨਿੰਗ ਦੇ ਅੰਬਰੇਲਾ ਟਰਮ ਲਰਨਿੰਗ ਹੈ ਪਰ ਅੰਬਰੇਲਾ ਟਰਮ ਦੇ ਅੰਡਰ ਇੱਕ ਵਰਡ ਵੀ ਨਾਲ ਬਹੁਤ ਸਾਰੀਆਂ ਹੋਰ ਟਰਮਸ ਆਉਂਦੀਆਂ ਨੇ ਉਹਦੇ ਥੱਲੇ ਉਹ ਅਡੈਪਟੇਸ਼ਨ ਵੀ ਹੈ ਸੋ ਕੰਟੀਨਿਊਸ ਲਰਨਿੰਗ ਐਂਡ ਅਡੈਪਟੇਸ਼ਨ ਇਹ ਬੜੀ ਜ਼ਰੂਰੀ ਹੈ ਅੱਜ ਦੇ ਇਸ ਫਾਸਟ ਕਿਉਂਕਿ ਇਨਵਾਇਰਮੈਂਟ ਬੜਾ ਫਾਸਟ ਪੇਸ ਹੋ ਗਿਆ ਅੱਜ ਸੋ ਜੇ ਤੁਸੀਂ ਉਹਦੇ ਔਰ ਇਹ ਓਪਰਚੁਨਿਟੀ ਪ੍ਰੈਜੈਂਟ ਕਰਦਾ ਇਹਨੂੰ ਉਸ ਸੈਂਸ ਚ ਨਾ ਲਓ ਚੈਲੰਜ ਦੀ ਸੈਂਸ ਨਾ ਲਓ ਕਿ ਕੋਈ ਨੈਗੇਟਿਵ ਡੋਂਟ ਅਟੈਚ ਐਨੀ ਨੈਗੇਟਿਵ ਕਨੋਟੇਸ਼ਨ ਟੂ ਇਟ ਬਟ ਯੈਸ ਜੇ ਅਸੀਂ ਚੇਂਜ ਨੂੰ ਐਮਬਰੇਸ ਕਰਾਂਗੇ ਤਾਂ ਵੀ ਵਿਲ ਡਿਸਕਵਰ ਕਿ ਵੀ ਆਰ ਵਿਲ ਸਟੇ ਐਜਾਇਲ ਸਾਡੇ ਸਕਿੱਲਸ ਇਵਾਲਵ ਹੋਣਗੇ ਅਸੀਂ ਕੰਪੀਟੀਟਿਵ ਰਹਾਂਗੇ ਅਸੀਂ ਰੈਜ਼ੀਲੀਅੰਟ ਰਹਾਂਗੇ ਆਪਣੇ ਕਰੀਅਰ ਦੇ ਵਿੱਚ ਵਟ ਐਵਰ ਕਰੀਅਰ ਵੀ ਹੈਵ ਔਰ ਇੱਕ ਚੀਜ਼ ਮੈਂ ਹਾਂ ਹੋਰ ਵੀ ਇੱਥੇ ਜ਼ਰੂਰ ਕਹਿ ਦਵਾਂ ਕਿ ਜਦ ਅਸੀਂ ਇਹ ਸਾਰੀ ਦੀ ਗੱਲ ਕਰਦੇ ਹਾਂ ਤੇ ਆਵਰ ਲਾਈਫ ਸ਼ੁਡ ਆਲਸੋ ਬੀ ਇਨ ਹਾਰਮੋਨੀ ਐਜ਼ ਵੈਲ ਇਹ ਵੀ ਬੜਾ ਜ਼ਰੂਰੀ ਹੈ ਕਿ ਵੀ ਹੈਵ ਟੂ ਸੈਟ ਬਾਉਂਡਰੀਜ਼ ਐਜ਼ ਵੈਲ ਜਦ ਮੈਂ ਕਿਉਂਕਿ ਇੰਨੀ ਦੇਰ ਦੀ ਹੁਣ ਗੱਲ ਕਰ ਰਿਹਾ ਵੀ ਨਾ ਲੱਗੇ ਕਿ ਗੋ 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 ਕੰਮ 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 ਨਹੀਂ ਉਹਦੀਆਂ ਬਾਉਂਡਰੀਜ਼ ਵੀ ਸੈੱਟ ਕਰਨੀਆਂ ਆਪਣਾ ਸਟ੍ਰੈਸ ਨੂੰ ਵੀ ਮੈਨੇਜ ਕਰਨਾ ਕਿ ਜਦ ਕੰਮ ਕਰਨਾ ਸਾਡੀ ਵਿਦ ਯੂ ਰਿਸਪੈਕਟ ਮੈਂ ਗੱਲ ਕਹਿ ਕੇ ਰੈਪ ਅਪ ਕਰ ਦਿੰਦਾ ਸਾਡੀ ਦਿੱਕਤ ਉੱਥੇ ਆਉਂਦੀ ਹੈ ਕਿ ਜਦੋਂ ਅਸੀਂ ਕੰਮ ਕਰਦੇ ਹਾਂ ਤਾਂ ਸਾਡਾ ਧਿਆਨ ਆਰਾਮ ਵੱਲ ਹੁੰਦਾ ਤੇ ਜਦ ਅਸੀਂ ਆਰਾਮ ਕਰਦੇ ਹਾਂ ਤਾਂ ਸਾਨੂੰ ਕੰਮ ਦੀ ਚਿੰਤਾ ਪਈ ਹੁੰਦੀ ਹੈ। ਸੈੱਟ ਬਾਉਂਡਰੀਜ਼, ਜਦੋਂ ਕੰਮ ਕਰ ਰਹੇ ਹਾਂ ਤਾਂ ਫਿਰ ਉਸ ਜਨੂੰਨ ਨਾਲ ਕੰਮ ਕਰੋ ਕਿ ਬਸ ਐਸਾ ਲੱਗੇ ਕਿ ਕੱਲ ਨਹੀਂ ਹੈ, ਤੇ ਜਦੋਂ ਇੰਜੋਏ ਕਰ ਰਹੇ ਹਾਂ ਲਈਏ ਟਾਈਮ ਜਿਹਨੂੰ ਕਹਿ ਲਓ ਤਾਂ ਫਿਰ ਕੱਲ ਦੀ ਚਿੰਤਾ ਛੱਡ ਦਿਓ। ਦੋਨੋਂ ਚੀਜ਼ਾਂ ਪੂਰੀ ਤਰ੍ਹਾਂ ਫੋਕਸ ਹੋ ਕੇ ਇੰਜੋਏ ਕਰੋ। ਸੋ ਸੈੱਟ ਬਾਉਂਡਰੀਜ਼ ਐਸ ਵੈਲ। ਹੁਣ ਮੈਂ ਜਦੋਂ ਸ਼ਾਮ ਨੂੰ 6 ਵਜੇ 7 ਵਜੇ 7:30 ਵਜੇ ਜਿਸ ਦਿਨ ਮੈਂ ਗੇਮ ਖੇਲਣੀ ਹੁੰਦੀ ਹੈ 7:30 ਜੇ ਮੈਂ ਗੇਮ ਖੇਲਣ ਚਲਾ ਗਿਆ, ਬੈਡਮਿੰਟਨ ਖੇਲਣ ਚਲਾ ਗਿਆ, ਫਿਰ ਉਸ ਤੋਂ ਬਾਅਦ ਫਿਰ ਕੰਮ ਕਿੱਥੇ, ਦੁਨੀਆਂ ਕਿੱਥੇ ਆ ਉਹਦਾ ਕੋਈ ਅਤਾ ਪਤਾ ਨਹੀਂ ਮੈਨੂੰ। ਫਿਰ ਮੈਂ ਫੋਨ ਵੀ ਨਹੀਂ ਚੱਕਦਾ, ਆਈ ਡੋਂਟ ਪਿਕ ਅਪ ਮਾਈ ਫੋਨ ਨੋ। ਫਿਰ ਮੈਂ ਗੇਮ ਖੇਲ ਰਿਹਾ ਆਪਣੀ, ਫਿਰ ਮੈਨੂੰ ਇੱਦਾਂ ਲੱਗਦਾ ਕਿ ਮੈਂ ਯੁਧਵੀਰ ਜਸਵਾਲ ਵਰਲਡ ਚੈਂਪੀਅਨ ਬਣ ਕੇ ਨਿਕਲੇਗਾ ਇੱਥੋਂ। ਫਿਰ ਤੇ ਹਾਰਟ ਰੇਟ ਹਾਈ ਹੋਈ ਹੁੰਦੀ ਹੈ, ਫਿਰ ਤੇ ਫਿਜ਼ੀਕਲੀ ਵੀ ਸੱਟਾਂ ਵੀ ਲੱਗ ਜਾਂਦੀਆਂ ਮੇਰੀਆਂ ਤੇ ਇਸ ਕਾਰਨ ਕਈ ਵਾਰ। ਫਿਰ ਤੇ ਇਹ ਹੁੰਦਾ ਵੀ ਯੁਧਵੀਰ ਹੁਣ ਇੱਥੋਂ ਵਰਲਡ ਚੈਂਪੀਅਨ ਬਣ ਕੇ ਨਿਕਲੇਗਾ, ਫਿਰ ਕੋਈ ਅੰਦਾਜ਼ਾ ਨਹੀਂ ਹੈ। ਫਿਰ ਉਹ ਗੇਮ ਖੇਲ ਰਹੇ ਹਾਂ, ਗੇਮ ਖੇਲਣ ਤੋਂ ਬਾਅਦ ਗਪਸ਼ਪ ਲੱਗ ਰਹੀ ਹੈ, ਸਟ੍ਰੈਚਿੰਗ ਹੋ ਰਹੀ ਹੈ, ਔਰ ਰਾਤ ਆ ਕੇ ਆਰਾਮ ਦੇ ਨਾਲ ਸ਼ਾਵਰ ਲਿਆ, ਖਾਣਾ ਖੁਣਾ ਖਾਧਾ, ਸੌ ਗਏ ਬਸ। ਫਿਰ ਅਗਲੇ ਦਿਨ ਦੇਖਾਂਗੇ ਸਵੇਰੇ ਅਰਲੀ ਉੱਠ ਕੇ ਵੀ ਕੀ ਹੋ ਰਿਹਾ ਇਸ ਦੁਨੀਆਂ ਦੇ ਵਿੱਚ। ਔਰ ਜਦੋਂ ਕੰਮ ਤੇ ਆ ਗਏ ਹਾਂ ਫਿਰ ਸਭ ਨੂੰ ਪਤਾ ਹੈ। ਮੈਂ ਸਿੱਧੀ ਗੱਲ, ਫਿਰ ਥੋੜਾ ਕਈ ਵਾਰ ਉਹ ਕਹਿੰਦੇ ਜੀ ਰਫ਼ ਹੋ ਜਾਂਦੀ ਹੈ ਗੱਲ, ਪਰ ਮੈਂ ਕਹਿੰਦਾ ਜੀ ਦੇਖੋ ਫਿਰ ਖੱਬੇ ਸੱਜੇ ਨਹੀਂ ਦੇਖਣਾ, ਨਹੀਂ। ਫਿਰ ਜਦ ਕੰਮ ਤੇ ਆ ਗਏ ਫਿਰ ਕੰਮ ਤੁਹਾਡਾ ਧਰਮ ਹੈ, ਫਿਰ ਇਹ ਨਹੀਂ ਵੀ ਮੇਰਾ ਇਹ ਧਰਮ ਹੈ ਜਾਂ ਉਹ, ਸਭ ਪਿੱਛੇ ਰਹਿ ਗਿਆ, ਪਰਸਨਲ ਲਾਈਫ ਸਭ ਪਿੱਛੇ। ਫਿਰ ਕੰਮ ਹੈ ਤੇ ਫਿਰ ਕੰਮ ਇੱਦਾਂ ਕਰੋ ਵੀ ਬਸ ਕੱਲ ਨਹੀਂ ਚੜ੍ਹਦਾ ਹੁਣ, ਫਿਰ ਕੰਮ ਔਰ ਕੰਮ ਉਸ ਤਰ੍ਹਾਂ ਕਰੋ। ਠੀਕ ਹੈ ਜੀ, ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਵੱਲ। ਥੈਂਕ ਯੂ ਫੋਰ ਦਿਸ ਵੰਡਰਫੁਲ ਥੋਟ ਪ੍ਰੋਸੈਸ। ਬਹੁਤ ਓਪਰਚੁਨਿਟੀਜ਼ ਹੈ ਲਾਈਫ ਦੇ ਵਿੱਚ, ਜਿਹਨੇ ਕੰਮ ਕਰਨਾ ਹੈ, ਜਿਹਨੇ ਗਰੋ ਕਰਨਾ ਹੈ। ਔਰ ਉਹਦੇ ਚ ਸੋਰੀ ਮੈਂ ਇੱਕ ਬਸ ਚੀਜ਼ ਹੋਰ ਕੁਇਕਲੀ ਐਡ ਕਰ ਦਵਾਂ, ਟੂ ਕੀਪ ਯੂਰ ਸੈਲਫ ਇਨ ਦੈਟ ਹਾਈ ਓਕਟੇਨ ਲੈਵਲ, ਹਾਈ ਐਨਰਜੀ ਲੈਵਲ। ਕੁਛ ਵੀ ਚੰਗਾ ਮਾਇੰਡ ਨੂੰ ਫੀਡ ਕਰੋ ਬਸ, ਮੈਂ ਜੋ ਵੀ ਤੁਹਾਨੂੰ ਠੀਕ ਲੱਗਦਾ, ਤੁਹਾਨੂੰ ਜੇ ਪੜ੍ਹ ਕੇ ਠੀਕ ਲੱਗਦਾ ਉਹ ਚੰਗਾ ਪੜ੍ਹੋ, ਲਿਟਰੇਚਰ ਪੜ੍ਹੋ, ਹਿਸਟਰੀ ਪੜ੍ਹੋ। ਬਹੁਤ ਸਾਰੇ ਲੋਕਾਂ ਨੇ ਵਧੀਆ ਕੰਮ ਕੀਤਾ। ਇਹ ਦੁਨੀਆਂ ਦੇ ਵਿੱਚ ਫਰਾਰੀ ਐਵੇਂ ਨਹੀਂ ਬਣ ਗਈ, ਠੀਕ ਹੈ, ਇਹ ਦੁਨੀਆਂ ਦੇ ਵਿੱਚ ਸਪੇਸ ਕਰਾਫਟ ਐਵੇਂ ਨਹੀਂ ਬਣ ਗਿਆ, ਸਾਹਮਣੇ ਮੇਰੇ ਟੀਵੀ ਲੱਗਾ ਐਵੇਂ ਨਹੀਂ ਬਣ ਗਿਆ। ਕਿਸੇ ਨੇ ਟੀਵੀ ਬਣਾਇਆ, ਇਹ ਟੀਵੀ ਅਸੀਂ ਕਿਉਂ ਨਹੀਂ ਬਣਾ ਸਕਦੇ? ਸਾਹਮਣੇ ਦੇਖੋ ਮੇਰੇ ਸਾਹਮਣੇ ਕਿੰਨਾ ਖੂਬਸੂਰਤ ਟੀਵੀ ਲੱਗਾ, ਫੋਨ ਹੈ, ਆਈਫੋਨ ਹੈ, ਬਲੈਕਬੇਰੀ ਫੇਲ ਕਰਕੇ ਰੱਖ ਦਿੱਤਾ ਉਹਨਾਂ ਨੇ ਜਿਹਨੇ ਆਈਫੋਨ ਬਣਾਇਆ। ਸੋ ਕੁਛ ਨਾ ਕੁਛ ਇਹਨਾਂ ਪੜ੍ਹੋ, ਇਹਨਾਂ ਲੋਕਾਂ ਦੇ ਬਾਰੇ ਕਹਾਣੀਆਂ ਪੜ੍ਹੋ, ਆਈਫੋਨ ਕਿੱਦਾਂ ਬਣ ਗਿਆ, ਇਹ ਟੀਵੀ ਕਿੱਦਾਂ ਬਣ ਗਿਆ, ਫਰਾਰੀ ਕਿੱਦਾਂ ਬਣ ਗਈ, ਪੜ੍ਹੋ ਇਹਨਾਂ ਨੂੰ ਜੇ ਪੜ੍ਹ ਸਕਦੇ ਹੋ, ਜੋ ਤੁਹਾਨੂੰ ਕੰਫਰਟੇਬਲ ਹੈ ਜੇ ਪੜ੍ਹ ਸਕਦੇ ਹੋ ਪੜ੍ਹੋ, ਜੇ ਸੁਣ ਸਕਦੇ ਹੋ ਸੁਣੋ, ਜੇ ਦੇਖਣ ਦੇ ਸ਼ੌਕੀਨ ਹੋ ਦੇਖੋ, ਠੀਕ ਹੈ। ਇਹ ਜਦੋਂ ਮਾਇੰਡ ਨੂੰ ਇਹ ਚੀਜ਼ਾਂ ਕਰੋਗੇ ਉਸ ਦੈਟ ਵਿਲ ਐਕਟ ਐਜ਼ ਅ ਸਟਿਮੂਲੈਂਟ। ਜਿਹੜੇ ਵੀ ਅੱਜ ਯੰਗ ਬੱਚੇ, ਜੇ ਤੁਸੀਂ 12 ਸਾਲ ਤੋਂ ਲੈ ਕੇ 35 ਸਾਲ ਦੇ ਹੈਗੀ ਹੈ ਤੁਹਾਡੇ, ਪੜ੍ਹਦੇ ਤਾਂ ਹਰ ਉਮਰ ਚ ਰਹਿਣਾ ਚਾਹੀਦਾ, ਲੇਕਿਨ ਉਹਨਾਂ ਲਈ ਤਾਂ ਬਹੁਤ ਹੀ ਜ਼ਰੂਰੀ ਹੈ ਨਾ, ਆਪਣੇ ਮਾਇੰਡ ਨੂੰ ਸਟਿਮੂਲੇਟ ਤਾਂ ਹਮੇਸ਼ਾ ਰੱਖੋ, ਈਵਨ ਇਫ ਯੂਅਰ 40, 50, 60। ਕਿਉਂਕਿ ਮੈਨੂੰ ਕਈ ਵਾਰ ਜਦੋਂ ਹੁਣ ਅਸੀਂ ਬਾਹਰ ਬੈਠਦੇ ਹਾਂ, ਦੋ ਤਰ੍ਹਾਂ ਦੀ ਗੱਲ ਆਉਂਦੀ ਹੈ। ਇੱਕ ਆਉਂਦੀ ਹੈ ਵੀ ਉਧਰ ਭਾਜੀ ਹੁਣ ਤੇ ਦਾਲ ਫੁਲਕਾ ਚੱਲਦਾ, ਫਿਰ ਹੁਣ ਇੰਜੋਏ ਕਰ ਰਹੇ ਹੋ ਲਾਈਫ? ਮੈਂ ਕਿਹਾ ਜੀ ਬਿਲਕੁਲ ਇੰਜੋਏ ਕਰ ਰਹੇ ਹਾਂ, ਬਟ ਦਾਲ ਫੁਲਕਾ ਚੱਲਣ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਕੰਮ ਕਰਨਾ ਛੱਡ ਦਾਂਗਾ। ਪਰਮਾਤਮਾ ਸੁੱਖ ਰੱਖੇ, ਜਿੰਨੀ ਵੀ ਉਮਰ ਪਰਮਾਤਮਾ ਦੇਗਾ ਮੈਂ ਕੰਮ ਕਰਦਾ ਹੀ ਰਹਾਂਗਾ। ਅੱਛਾ ਫਿਰ ਕਰਨਾ ਕੀ ਹੈ ਫਿਰ ਭਾਜੀ? ਫਿਰ ਹੁਣ ਅੱਗੇ ਕੀ ਟਾਰਗੇਟ ਕੀ ਰੱਖਿਆ ਹੈਗਾ? ਹੁਣ ਆਪਣਾ ਅਖਬਾਰ ਵਗੈਰਾ ਚੱਲਦਾ ਕਿ ਬੰਦ ਹੋ ਗਿਆ? ਜੀ ਨਹੀਂ ਜੀ, ਉਹ ਮਿਡਵੀਕ ਚੱਲਦਾ ਹੈਗਾ। ਅੱਛਾ ਤੇ ਭਾਜੀ ਹੁਣ ਤੇ ਟੀਵੀ ਟੂਵੀ ਬੜਾ ਵਧੀਆ ਚੱਲਣ ਲੱਗ ਪਿਆ, ਰੇਡੀਓ ਤੋਂ ਤੁਹਾਡਾ ਪਹਿਲਾਂ ਠੀਕ ਸੀ, ਫਿਰ ਹੁਣ ਕੁਛ ਹੈ ਕੋ ਅੱਗੇ ਕੋਈ ਟਾਰਗੇਟ ਕੇ? ਬਸ ਫਿਰ ਟਾਰਗੇਟ ਦਾ ਮਤਲਬ ਕੀ ਹੈ? ਵਟ ਯੂ ਮੀਨ ਟਾਰਗੇਟ ਦਾ ਕੀ? ਟਾਰਗੇਟ ਮਤਲਬ ਆ ਟਾਰਗੇਟ ਹੋਇਆ ਫਿਰ ਖਤਮ, ਫਿਰ ਕੁਛ ਨਹੀਂ ਕਰਨਾ? ਨੋ, ਦੇਰ ਇਜ਼ ਨੋ ਟਾਰਗੇਟ। ਲਾਈਫ ਇੱਕ ਕੰਟੀਨਿਊਸ ਜਰਨੀ ਹੈ, ਉਹਨੂੰ ਇੰਜੋਏ ਕਰੋ, ਅੱਜ ਦਾ ਮੂਮੈਂਟ ਵੀ ਇੰਜੋਏ ਕਰੋ। ਸ਼ਾਰਟ ਟਰਮ ਟਾਰਗੇਟ ਸੈੱਟ ਕਰਦੇ ਰਹੋ, ਲੌਂਗ ਟਰਮ ਟਾਰਗੇਟ ਅੱਗੇ ਅੱਗੇ ਚੇਂਜ ਕਰਦੇ ਰਹੋ, ਲਾਈਫ 'ਚ ਕੁਛ ਨਾ ਕੁਛ ਕਰਦੇ ਰਹੋ ਬਸ, ਦੈਟ ਇਜ਼ ਵਟ ਇਟ ਇਜ਼। ਆਪਣੀ ਯਸ਼ ਚੋਪੜਾ ਦੀ ਤਰ੍ਹਾਂ ਇਹੀ, ਮੈਂ ਤੇ ਆਪਣੇ ਲਈ ਕਹਿ ਰਿਹਾ, ਆਮ ਨੋਟ ਟ੍ਰਾਇੰਗ ਟੂ ਇੰਪੋਜ਼ ਔਨ ਐਨੀਬਡੀ। ਯਸ਼ ਚੋਪੜਾ ਦੀ ਤਰ੍ਹਾਂ ਇਹੀ ਸੋਚੋ ਕਿ ਸੈੱਟ ਦੇ ਉੱਤੋਂ ਹੀ ਬਸ, ਆਖਰੀ ਮੂਵੀ ਬਣਾ ਰਿਹਾ ਯਸ਼ ਚੋਪੜਾ ਸਾਹਿਬ, ਸੈੱਟ ਦੇ ਉੱਪਰੋਂ ਹੀ ਸਿਲਸਿਲਾ ਬਸ, ਅਗਲੇ ਪਲੈਨਟ 'ਚ ਜਾਣਾ ਜਾਂ ਕਿੱਥੇ ਜਾਣਾ ਕੋਈ ਪਤਾ ਨਹੀਂ, ਕੰਮ ਕਰੋ। ਸੋ ਮੇਰੀ ਤਾਂ ਪਲੈਨਿੰਗ ਅਗਲੇ 5000 ਸਾਲ ਦੀ, ਉਹ ਕਹਿੰਦੇ ਬੰਦੇ ਦੀ ਜ਼ਿੰਦਗੀ ਨਹੀਂ 5000 ਸਾਲ ਦੀ, ਫਿਰ ਕੀ ਹੋਇਆ? ਪਲੈਨਿੰਗ ਤਾਂ 5000 ਸਾਲ ਦੀ ਰੱਖੋ ਨਾ, ਠੀਕ ਹੈ, ਆਪਣੇ ਆਪ ਨੂੰ ਤਾਂ ਮੋਟੀਵੇਟਡ ਰੱਖੋਗੇ, ਐਕਸਾਈਟਡ ਰੱਖੋਗੇ, ਬੋਰ ਨਹੀਂ ਹੋਵੋਗੇ। ਮੈਨੂੰ ਕਿਸੇ ਨੇ ਵੀ ਪੁੱਛਿਆ ਸੀ, ਕਹਿੰਦੇ ਜੇ ਯੁਧਵੀਰ ਤੂੰ ਗੱਲ ਕਰਦਾ 5000 ਸਾਲ ਦੀ ਜ਼ਿੰਦਗੀ ਦੀ, ਮੈਂ ਕਿਹਾ ਪਤਾ ਤੇ 5 ਮਿੰਟ ਦਾ ਨਹੀਂ ਹੈ। ਕਹਿੰਦੇ 5000 ਸਾਲ ਬੰਦਾ ਬੋਰ ਨਹੀਂ ਹੋ ਜਾਏਗਾ? ਮੈਨੂੰ ਤਾਂ ਜੀ, ਮੈਨੂੰ ਯਾਦ ਅਸੀਂ ਟੀਵੀ ਸ਼ੋਅ ਕਰ ਰਹੇ ਸੀ ਤੇ ਉਹਨਾਂ ਨੇ ਕਿਹਾ ਵੀ ਮੈਂ ਤੇ ਸੋਚ ਰਿਹਾ ਵੀ 70 ਤੋਂ ਲੈ ਕੇ 80 ਸਾਲ ਹੋਣੀ ਚਾਹੀਦੀ ਬੰਦੇ ਦੀ ਜ਼ਿੰਦਗੀ, ਤੇ ਤੂੰ 5000 ਸਾਲ ਤੇ ਬੰਦਾ ਬੋਰ ਹੋ ਜਾਏਗਾ? ਮੈਂ ਕੰਮ ਟੇਬਲ ਤੇ 5000 ਸਾਲ ਦਾ ਰੱਖੋ, ਐਕਸਾਈਟਮੈਂਟ ਰੱਖੋ। ਬੋਰੀਅਤ ਦਾ ਕੀ ਮਤਲਬ ਹੋ ਗਿਆ? ਬੋਰੀਅਤ ਦਾ ਮਤਲਬ ਕੀ ਹੈ? ਟੇਬਲ ਤੇ ਕੰਮ ਰੱਖੋ ਔਰ ਐਂਟਰਟੇਨਮੈਂਟ ਵੀ ਰੱਖੋ, ਕੱਲਾ ਕੰਮ ਨਾ ਰੱਖੋ, ਟੇਬਲ ਦੇ ਉੱਤੇ ਕੰਮ ਵੀ ਰੱਖੋ, ਐਂਟਰਟੇਨਮੈਂਟ ਵੀ 5000 ਸਾਲ ਦੀ ਰੱਖੋ, ਮਤਲਬ ਕੋਈ ਨੀ ਤੁਹਾਡੇ ਬੋਰ ਹੋਣ ਦਾ, ਠੀਕ ਹੈ ਜੀ। ਸਮੇਂ ਜ਼ਿਆਦਾ ਲੈ ਲਿਆ, ਚਲੇ ਜੀ ਹੁਣ ਹੈਡਲਾਈਨਸ ਕਾਫੀ ਸਾਰੀਆਂ ਨੇ। ਅੱਜ ਪ੍ਰੀਮੀਅਰ ਡਗਫੋਰਡ ਸਾਹਿਬ ਅੱਜ ਰਿਚਮੰਡ ਹਿੱਲ ਦੇ ਵਿੱਚ ਅਨਾਊਂਸਮੈਂਟ ਕਰ ਰਹੇ ਨੇ, ਨਿਊਜ਼ ਸਾਡੀ ਅੱਜ ਮਿਸਿਸ ਆਗਾ ਤੋਂ ਸੈਡ ਨਿਊਜ਼ ਹੈ, ਔਰ ਸਾਡੇ ਆਪਣੇ ਕਮਿਊਨਿਟੀ ਦੀ ਵੀ ਇੱਕ ਸੈਡ ਨਿਊਜ਼ ਹੈ, ਉਹ ਵੀ ਆਈ ਵਿਲ ਸ਼ੇਅਰ ਵਿਦ ਯੂ ਅੱਗੇ ਚੱਲ ਕੇ। ਔਰ ਸਾਡੇ ਫਾਰਮਰ ਪ੍ਰਾਈਮ ਮਿਨਿਸਟਰ ਬ੍ਰਾਇਨ ਮਲਰੋਨੀ, ਹੀ ਇਜ਼ ਲਾਇੰਗ ਇਨ ਰਿਪੋਜ਼ ਮੋਂਟਰੀਅਲ ਦੇ ਸੇਂਟ ਪੈਟ੍ਰਿਕ ਚਰਚ ਦੇ ਵਿੱਚ, ਉਹਦੀ ਵੀ ਗੱਲ ਕਰਾਂਗੇ। ਇੰਡੀਆ ਦੇ ਵਿੱਚ ਪੋਲੀਟੀਕਲ ਸੈਂਸੈਕਸ ਕੀ ਕਹਿ ਰਿਹਾ, ਕੱਲ ਤੋਂ ਨਾਨ ਸਟਾਪ ਕ੍ਰਿਕਟ ਐਕਸ਼ਨ ਸਟਾਰਟ ਹੋ ਰਿਹਾ। ਐਂਡ ਸਹਿਰਾ ਜੀ, ਉਹਨਾਂ ਲਾਈਟਰ ਨੋਟ ਇੱਕ ਗੱਲ ਕਹਾਂ
ਜੀ ਜੀ ਪਲੀਜ਼।
ਮੈਂ ਅੱਜ ਇਹ ਸੋਚ ਰਿਹਾ ਸੀ, ਮੈਂ ਕਿਹਾ ਜੀ ਵੀ ਵਿਲ ਨੈਵਰ ਗਰੋ ਅਪ, ਮੇਰਾ ਹਮਾਰਾ ਬਚਪਨਾ ਖਤਮ ਨਹੀਂ ਹੋਗਾ। ਮਹਿੰਦਰ ਸਿੰਘ ਧੋਨੀ ਅੱਜ ਕ੍ਰਿਕਟ ਕੋ ਐਜ਼ ਅ ਕੈਪਟਨ ਅਲਵਿਦਾ ਕਹਿ ਗਏ ਹੈ। ਮੇਰਾ ਮਨ ਕਰ ਰਿਹਾ ਸੀਗਾ ਕਿ ਅੱਜ ਨਾ ਮੈਂ ਇੱਕ ਤਸਵੀਰ ਲਗਾਵਾਂ, ਰੋਹਿਤ ਸ਼ਰਮਾ, ਵਿਰਾਟ ਕੋਹਲੀ ਔਰ ਮਹਿੰਦਰ ਸਿੰਘ ਧੋਨੀ, ਇਹ ਹੁਣ ਤਿੰਨੋਂ IPL ਦੇ ਕੈਪਟਨ ਨਹੀਂ ਹੈ, ਕਿਉਂਕਿ ਅੱਜ ਮੈਂ ਖਬਰ ਪੜ ਰਿਹਾ ਸੀ ਸਵੇਰੇ ਸਵੇਰੇ, ਤੇ ਉਹ ਧੋਨੀ ਸਾਹਿਬ ਨੇ ਵੀ ਕਪਤਾਨੀ ਛੱਡ ਦਿੱਤੀ ਹੈ ਚੇਨਈ ਸੁਪਰ ਕਿੰਗਸ ਦੀ। ਸੋ ਰਿਤੂ ਰਾਜ ਗਾਇਕਵਾੜ, ਹੀ ਇਜ਼ ਬੀਨ ਅਨਾਊਂਸਡ ਐਜ਼ ਅ ਕੈਪਟਨ ਟੁਡੇ, ਅਚਾਨਕ ਦਿਸ ਇਜ਼ ਅ ਸਰਪ੍ਰਾਈਜ਼ ਟਰਨ ਆਫ ਇਵੈਂਟਸ ਵਿਚ ਹੈਪਨ ਵਿਦ ਚੇਨਈ ਸੁਪਰ ਕਿੰਗਸ। ਪਰ ਮੈਂ ਸੋਚ ਰਿਹਾ ਸੀ ਤਿੰਨਾਂ ਦੀ ਫੋਟੋ ਲਗਾ ਕੇ ਕਹਾਂਗੇ ਵੀ ਵੀ ਵਿਲ ਨੈਵਰ ਗਰੋ ਅਪ, ਸਾਡਾ ਬਚਪਨਾ ਖਤਮ ਨਹੀਂ ਹੋਏਗਾ, ਤਿੰਨੋਂ ਜਣੇ ਕਪਤਾਨ ਨਹੀਂ ਰਹੇ। ਬਟ ਐਨੀਵੇਜ਼, ਦਿਸ ਇਜ਼ ਆਲਮੋਸਟ ਐਨ ਐਂਡ ਆਫ ਐਰਾ ਫਾਰ, ਜਿਸ ਤਰ੍ਹਾਂ ਇੱਕ ਟਾਈਮ ਅਸੀਂ ਕਹਿੰਦੇ ਹੁੰਦੇ ਸੀਗੇ ਕਿ ਚਾਰ ਜਣੇ, ਸੌਰਵ ਗਾਂਗੁਲੀ, ਸਚਿਨ ਤੇਂਦੁਲਕਰ, VVS ਲਕਸ਼ਮਣ ਔਰ ਰਾਹੁਲ ਦ੍ਰਵਿੜ, ਦੀਜ਼ ਵਰ ਦਾ ਫੋਰ ਲੈਜੈਂਡ, ਵਰਕ ਹੀ ਹੈਗੇ ਵਿਦ ਲੈਜੈਂਡਸ ਨੇ, ਉਹ ਅਚਾਨਕ ਕ੍ਰਿਕਟ ਨੂੰ ਅਲਵਿਦਾ ਕਹਿ ਗਏ ਚਾਰੇ ਜਣੇ। ਉਸੇ ਤਰ੍ਹਾਂ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਧੋਨੀ ਸਾਹਿਬ, ਰੋਹਿਤ ਸ਼ਰਮਾ, ਦੋਨਾਂ ਨੇ ਪੰਜ IPL ਚੈਂਪੀਅਨਸ਼ਿਪ ਜਿੱਤੀਆਂ ਹੋਈਆਂ ਨੇ, ਔਰ ਵਿਰਾਟ ਕੋਹਲੀ ਇਹ ਹੁਣ ਕਪਤਾਨ ਨਹੀਂ ਹੈ IPL ਦੇ, ਔਰ ਧੋਨੀ ਸਾਹਿਬ ਦੀ ਖਬਰ ਅੱਜ ਸਵੇਰੇ ਸੁਣੀ, ਕਿਤੇ ਨਾ ਕਿਤੇ ਅੱਜ ਮੈਨੂੰ ਲੱਗਾ ਨਹੀਂ ਨਹੀਂ ਧੋਨੀ ਸਾਹਿਬ ਤਾਂ ਹਜੇ ਇੱਕ ਸਾਲ ਹੋਰ ਕਪਤਾਨ ਰਹਿੰਦੇ ਤੇ ਸ਼ਾਇਦ ਮਜ਼ਾ ਆਉਂਦਾ। ਬਟ ਐਨੀਵੇਜ਼, ਡਿਸੀਜਨ ਹੋ ਗਿਆ, ਰਿਤੂ ਰਾਜ ਗਾਇਕਵਾੜ ਇਹ ਵੱਡੀ ਖਬਰ ਹੈ, ਰਿਤੂ ਰਾਜ ਗਾਇਕਵਾੜ ਹੀ ਇਜ਼ ਬੀਨ ਅਨਾਊਂਸਡ ਐਜ਼ ਦਾ ਕੈਪਟਨ ਆਫ ਚੇਨਈ ਸੁਪਰ ਕਿੰਗਸ। ਬਟ ਆਈ ਐਮ ਸ਼ੋਰ, ਇੱਕ ਕ੍ਰਿਕਟਰ ਵੀ ਗੱਲ ਕਰ ਰਹੇ ਸੀ, ਮੈਂ ਉਹਨਾਂ ਦੇ ਬਿਆਨ ਵੀ ਅੱਜ ਸਵੇਰੇ ਪੜ੍ਹ ਰਿਹਾ ਸੀ, ਵੀ ਧੋਨੀ ਵਿਲ ਸਟਿਲ ਰਿਮੇਨ ਦਾ ਲੀਡਰ। ਖੈਰ, IPL ਦੇ ਬਾਰੇ ਵੀ ਤੁਹਾਡੇ ਨਾਲ ਚਰਚਾ ਕਰਾਂਗੇ। ਕੱਲ ਸਵੇਰੇ ਤੋਂ IPL ਸਟਾਰਟ ਹੋ ਰਿਹਾ, ਵਾਈ ਮੀਡੀਆ ਨੇ ਪੂਰੀ ਤਿਆਰੀ ਕੀਤੀ ਹੈ, ਜਿੱਦਾਂ ਸਾਡੀ ਕੋਸ਼ਿਸ਼ ਹੁੰਦੀ ਹੈ ਪੋਲੀਟਿਕਸ ਦੀ ਖਬਰ ਹੋਵੇ, ਖਬਰ ਚਾਹੇ ਫਾਈਨੈਂਸ ਤੋਂ ਹੋਵੇ, ਖਬਰ ਚਾਹੇ ਐਂਟਰਟੇਨਮੈਂਟ ਜਗਤ ਤੋਂ ਹੋਵੇ, ਤੇ ਚਾਹੇ ਫਿਰ ਸਪੋਰਟਸ ਦੀ ਕੋਈ ਗੱਲ ਹੋਵੇ, ਪੂਰੀ ਤਰ੍ਹਾਂ ਅਸੀਂ ਤੁਹਾਨੂੰ ਮਿਨਟ ਟੂ ਮਿਨਟ ਅਪਡੇਟਡ ਵੀ ਰੱਖਾਂਗੇ, ਅਨਾਲਿਸਿਸ ਵੀ ਦੇਵਾਂਗੇ ਤੁਹਾਨੂੰ, ਐਂਡ ਵਿਲ ਟੇਕ ਯੂ ਦਿਸ ਐਂਟਰਟੇਨਿੰਗ ਜਰਨੀ ਆਫ IPL ਕ੍ਰਿਕਟ ਦਿਸ ਈਅਰ। ਜੀ ਸਰਾ ਜੀ, ਸਾਡੇ ਸਪੋਂਸਰ ਅਨਾਊਂਸ ਕਰ ਦਿਓ ਔਰ ਫਿਰ ਰੁਕ ਕਰਦੇ ਹਾਂ ਹੈਡਲਾਈਨਸ ਵੱਲ।
ਬਿਲਕੁਲ ਲਿਤਵੀ ਜੀ, ਐਂਡ ਆਪਣੇ ਵਾਈ ਮੀਡੀਆ ਬਿਗ ਸ਼ਾਟ ਕੀ ਬਾਤ ਕਰੀਏ ਤੋ ਆਈ ਵੁਡ ਟੇਕ ਦਿਸ ਅਪਰਚੁਨਿਟੀ, ਯੂ ਨੋ 2024 ਜੋ ਹੈ ਇਸ ਸਾਲ ਜੋ ਹੈ ਬਿਗੇਸਟ ਈਅਰ ਹੋਣੇ ਵਾਲਾ ਹੈ, ਐਂਡ ਜੋ ਮੇਨ ਕਵਰੇਜ ਹੋਣੇ ਵਾਲੀ ਹੈ ਵਾਈ ਮੀਡੀਆ ਕੀ ਕਵਰੇਜ ਜੋ ਹੈ ਬਿਗ ਸ਼ਾਟ IPL ਕਾ, ਯੂ ਨੋ ICICI ਬੈਂਕ ਕੈਨੇਡਾ ਮੇਨ ਸਪੋਂਸਰ ਹੈ, ਐਂਡ ਸੈਂਡ ਯੂਰ ਲਵ ਵਿਦਆਊਟ ਐਨੀ ਡਿਲੇਸ, ਆਪਣੇ ਮਨੀ ਕੋ ਟ੍ਰਾਂਸਫਰ ਕਰ ਲੀਜੀਏ ਇੰਸਟੈਂਟਲੀ ਫਰੋਮ ਐਨੀ ਬੈਂਕ ਇਨ ਕੈਨੇਡਾ ਟੂ ਐਨੀ ਬੈਂਕ ਇਨ ਇੰਡੀਆ, ਮਨੀ ਟੂ ਇੰਡੀਆ ਪਲੇਟਫਾਰਮ, ਟ੍ਰਾਂਸਫਰ ਭਰੋਸੇ ਕਾ। ਇਸਕੇ ਬਾਅਦ ਟੀਮ ਸਭਰਵਾਲ ਮੇਨ ਸਪੋਂਸਰ ਹੈ, ਸੋ ਥੈਂਕ ਯੂ ਸੋ ਮਚ, ਯੂ ਨੋ ਦੈਮ, ਯੂ ਟ੍ਰਸਟ ਦੈਮ। ਟੀਮ ਸਭਰਵਾਲ ਆਫਟਰ ਰੀਅਲ ਇਸਟੇਟ ਕੇ ਸੋਲੂਸ਼ਨ ਹੈ, ਰੀਅਲ ਇਸਟੇਟ ਕਾ ਕੋਈ ਸਵਾਲ PK ਸਭਰਵਾਲ 6472994757 ਇਜ਼ ਦ ਨੰਬਰ। ਮੇਨ ਸਪੋਂਸਰ ਪਿੱਜ਼ਾ ਨੋਵਾ, ਆਪ 150 ਲੋਕੇਸ਼ਨ ਪੇ ਸਰਵ ਕਰੇ ਓਨਟਾਰੀਓ, pizzanova.com ਪੇ ਜਾਈਏ ਫਾਰ ਮੋਰ ਡੀਟੇਲ। ਸਾਥ ਹੀ ਸਾਥ ਐਰਮਸ ਮਿਤਸੁਬਿਸ਼ੀ ਹੈ ਮੇਨ ਸਪੋਂਸਰ, ਨਿਊ ਐਂਡ ਯੂਜ਼ਡ ਮਿਤਸੁਬਿਸ਼ੀ ਕਾਰਸ ਐਂਡ SUVs ਆਪਕੋ ਮਿਲ ਜਾਏਂਗੇ, ਦੇ ਆਰ ਔਨ ਸੇਲ। 9058288488 ਇਸ ਦਾ ਨੰਬਰ, ਆਪ ਇਨਕੀ ਮੇਜਰ ਇੰਟਰਸੈਕਸ਼ਨ ਵੀ ਨੋਟ ਕਰ ਲੀਜੀਏ, ਵਿਨਸਨ ਚਰਚਿਲ ਐਂਡ ਡੰਡਾਸ। ਯੁਦਵੀ ਜੀ ਹਮਾਰੇ ਸਾਥ, ਸੌਰਵ ਚੱਡਾ ਜੀ ਜੁੜੇ ਹੋਏ ਜੀ। ਯੁਦਵੀ ਜੀ,
ਚੱਡਾ ਸਾਹਿਬ ਦੇ ਨਾਲ ਗੱਲ ਕਰਕੇ ਬਹੁਤ ਮਜ਼ਾ ਆਉਂਦਾ ਹੈ, ਔਰ ਮੈਂ ਇੱਥੇ ਜ਼ਿਕਰ ਕਰ ਦਵਾਂ ਕਿ ਜਦੋਂ ਚੱਡਾ ਸਾਹਿਬ ਆ ਜਾਣ ਤੇ ਫਿਰ ਸਾਨੂੰ ਲੱਗਦਾ ਹੈ ਕਿ ਕੁਝ ਵਧੀਆ ਗੱਲਾਂ ਜਿਹੜੀਆਂ ਨੇ ਉਹ ਸਾਨੂੰ ਸੁਣਨ ਨੂੰ ਮਿਲਣਗੀਆਂ। ਆਫਕੋਰਸ ਫਾਈਨੈਂਸ਼ੀਅਲ ਚੀਜ਼ਾਂ ਤੇ ਹੋਣਗੀਆਂ, ਵਨ ਆਫ ਦ ਗੁੱਡ ਸਕਸੈਸਫੁਲ ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਮੈਨੇਜਿੰਗ ਡਾਇਰੈਕਟਰ ਨੇ ਪ੍ਰੈਜ਼ੀਡੈਂਸ਼ੀਅਲ ਲਾਈਫ ਦੇ, ਫਾਊਂਡਰ ਆਫ HMYPolicy.com ਹੈਗੇ ਨੇ 416-300-5055। ਚੱਡਾ ਸਾਹਿਬ ਦਾ ਨੰਬਰ ਨੋਟ ਕਰ ਲਓ, ਸੌਰਵ ਚੱਡਾ ਜੀ ਦਾ, ਕਿਸੇ ਵੀ ਤਰ੍ਹਾਂ ਦੀ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਹੈ 416-300-5055। ਚੱਡਾ ਸਾਹਿਬ, ਬਹੁਤ ਬਹੁਤ ਸਵਾਗਤ ਹੈ
ਜੀ। ਥੈਂਕ ਯੂ ਵੈਰੀ ਮਚ ਯੁਦਵੀਰ ਜੀ, ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਆਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਚੱਡਾ ਸਾਹਿਬ, ਦੇਖੋ ਕੰਮ ਤੇ ਮੈਂ ਚਾਹੁੰਦਾ ਹਾਂ ਕਿ ਅਸੀਂ ਕਰੀਏ, ਔਰ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਕੰਮ ਕਰੀਏ ਨਾ ਕਰੀਏ, ਰਿਟਾਇਰ ਹੋਈਏ ਨਾ ਹੋਈਏ, ਸੋ ਲੇਕਿਨ ਐਟਲੀਸਟ ਇੱਕ ਦਾਲ ਫੁਲਕਾ ਚੱਲਦਾ ਰਹੇ, ਇੱਕ ਵੈਲਥ ਕੁਛ ਲੋਕਾਂ ਦਾ ਟਾਰਗੇਟ ਹੁੰਦਾ ਹੈ ਕਿ ਕੁਛ ਵੈਲਥ ਵੀ ਕ੍ਰੀਏਟ ਕਰ ਲਈਏ, ਕੁਛ ਲੋਕ ਕਹਿੰਦੇ ਆ ਕਿ ਸਬਸਟੈਂਸ਼ੀਅਲ ਵੈਲਥ, ਚੰਗਾ ਪੈਸਾ ਅਸੀਂ ਐਟਲੀਸਟ ਇਕੱਠਾ ਕਰ ਲਈਏ. ਸੋ ਅਲੱਗ ਅਲੱਗ ਲੋਕਾਂ ਦੇ ਟਾਰਗੇਟ ਹੁੰਦੇ ਆ, ਲੇਕਿਨ ਹੁੰਦਾ ਕੀ ਹੈ ਕਿ ਜਦੋਂ ਅਸੀਂ ਅਰਨ ਕਰ ਰਹੇ ਹਾਂ ਤੇ ਕਈ ਵਾਰ ਅਰਨਿੰਗ ਵੱਲ ਫੋਕਸ ਹੁੰਦਾ ਹੈ, ਥੋੜੀ ਬਹੁਤੀ ਸੇਵਿੰਗ ਵੀ ਹੋ ਜਾਂਦੀ ਹੈ, ਥੋੜੀ ਬਹੁਤੀ ਇਨਵੈਸਟਮੈਂਟ ਵੀ ਹੋ ਜਾਂਦੀ ਹੈ, ਪਰ ਪ੍ਰੋਪਰ ਗਰੋਥ ਪਲੈਨਿੰਗ ਜਿਹੜੀ ਹੈ ਉਹ ਕਈ ਵਾਰ ਨਹੀਂ ਹੁੰਦੀ. ਉਹਦੇ ਲਈ ਕੀ ਐਕਸ਼ਨ ਲੈਣਾ ਚਾਹੀਦਾ ਸਾਨੂੰ, ਤਾਂ ਕਿ ਜਿਨ੍ਹਾਂ ਲੋਕਾਂ ਦੀ ਹਾਈ ਇਨਕਮ ਹੈ, ਠੀਕ ਹੈ, ਜਾਂ ਵਧੀਆ ਕੋਈ ਪੈਸੇ ਬਣਾ ਰਹੇ ਅੱਜ, ਤੇ ਉਹ ਜੇ ਪੈਸੇ ਚੰਗੇ ਬਣਾ ਰਹੇ ਨੇ ਤੇ ਚੰਗੀ ਰਿਟਾਇਰਮੈਂਟ ਕਰ ਸਕਣ, ਕੀ ਐਕਸ਼ਨ ਲੈਣੇ ਚਾਹੀਦੇ, ਉਹ ਚੜਾ ਸਾਹਿਬ ਐਕਸਪਲੇਨ ਕਰੋ ਜਰਾ.
ਜੀ ਯੁਧਵੀਰ ਜੀ, ਦੇਖੋ ਸਭ ਤੋਂ ਪਹਿਲੇ ਵੈਲਥ ਜਿਹੜਾ ਤੁਸੀਂ ਵਰਡ ਯੂਜ ਕੀਤਾ, ਵੈਲਥ ਦਾ ਕੀ ਮਤਲਬ ਹੈ? ਲੱਖ ਡਾਲਰ, ਮਿਲੀਅਨ, 10 ਮਿਲੀਅਨ, 100 ਮਿਲੀਅਨ, ਟ੍ਰਿਲੀਅਨ? ਨਹੀਂ, ਵੈਲਥ ਨੂੰ ਪਹਿਲੇ ਆਪਾਂ ਡਿਫਾਈਨ ਕਰ ਲਈਏ. ਉਦਾਂ ਵੀ ਕੀਤਾ ਜਾ ਸਕਦਾ, ਮਤਲਬ ਅਲੱਗ ਅਲੱਗ ਕੈਟਾਗਰੀ ਚ ਨੰਬਰ ਵਾਈਜ਼ ਵੀ ਕੀਤਾ ਜਾ ਸਕਦਾ, ਲੇਕਿਨ ਇੱਕ ਪਰਸਨਲ, ਇੱਕ ਇੰਡੀਵਿਜੁਅਲ ਵਾਸਤੇ ਬੀਇੰਗ ਵੈਲਦੀ ਮੀਨਸ ਵਟ? ਮੇਰੇ ਹਿਸਾਬ ਨਾਲ ਵੈਲਦੀ ਦਾ ਮਤਲਬ ਹੈ ਕਿ ਮਨੀ ਮੈਟਰ ਤੋਂ ਬੰਦਾ ਫ੍ਰੀ ਹੋ ਗਿਆ. ਉਹ ਕੋਈ ਬੰਦਾ $10,000 ਨਾਲ ਫ੍ਰੀ ਹੋ ਗਿਆ, ਤਾਂ ਕੋਈ ਲੱਖ ਨਾਲ ਫ੍ਰੀ ਹੋ ਰਿਹਾ, ਤਾਂ ਕੋਈ ਮਿਲੀਅਨ ਨਾਲ, ਤਾਂ ਕੋਈ 10 ਮਿਲੀਅਨ ਨਾਲ, ਤਾਂ ਕੋਈ ਓਵਰ 10 ਮਿਲੀਅਨ ਡਾਲਰ. ਫ੍ਰੀ ਹੋਣ ਦਾ ਮਤਲਬ ਕੀ ਹੈ? ਯਾਰ ਜਦੋਂ ਮੇਰੀ ਲਾਈਫ, ਮੇਰੀ ਇੱਕ ਲਾਈਫ ਹੈ, ਮੇਰੀ ਫੈਮਿਲੀ ਹੈ, ਮੇਰੇ ਬੱਚੇ ਹੈ, ਮੇਰੇ ਯਾਰ ਦੋਸਤ ਹੈ, ਮੇਰੀ ਸੋਸਾਇਟੀ, ਜਦੋਂ ਮੈਂ ਕੁਝ ਕਰਨਾ ਚਾਹਾਂ ਨਾ, ਕਿਤੇ ਮਨੀ ਰੀਜ਼ਨ ਕਰਕੇ ਮੈਂ ਰੁਕ ਨਾ ਜਾਵਾਂ. ਮੇਰਾ ਮਨ ਕਰ ਰਿਹਾ ਯਾਰ ਮੇਰਾ ਫਰੈਂਡ ਹੈ ਤੇ ਮੈਂ ਬਰਥਡੇ ਤੇ ਨਾ ਅੱਜ ਮੇਰਾ ਬਰਥਡੇ ਇੰਜੋਏ ਕਰਾਂ, ਮੈਂ ਅੱਜ ਵਾਸਤੇ ਇਹ ਕਰਾਂ ਉਹ ਕਰਾਂ, ਲੇਕਿਨ ਦਿਮਾਗ ਚ ਐਨ ਆ ਜਾਓ ਯਾਰ ਮੇਰਾ ਤੇ ਪੇ ਚੈੱਕ ਨਹੀਂ ਹੈ, ਮੇਰੇ ਕੋਲ ਆਪਣੀ ਸੇਵਿੰਗ ਨਹੀਂ ਹੈ, ਮੈਂ ਕਿੱਦਾਂ ਕਰਦਾ ਇਹ ਚੀਜ਼? ਜਾਂ ਕਿਤੇ ਤੁਹਾਨੂੰ ਕੋਈ ਬੰਦਾ ਮਿਲ ਗਿਆ ਲਾਈਫ ਦੇ ਵਿੱਚ, ਤੁਹਾਨੂੰ ਦੇਖਿਆ ਉਹ ਬੜਾ ਟ੍ਰਬਲ ਚ ਹੈ, ਹਨਾ, ਕੋਈ ਇੰਟਰਨੈਸ਼ਨਲ ਸਟੂਡੈਂਟ ਮਿਲ ਗਿਆ, ਯਾਰ ਉਹ ਗਰੋਸਰੀ, ਇਹਦੇ ਕੋਲ ਜੋਬ ਨਹੀਂ ਹੈ, ਗਰੋਸਰੀ ਤੱਕ ਦੇ ਪੈਸੇ ਨਹੀਂ ਹੈ, ਯਾਰ ਇਹਨੂੰ ਮੈਂ ਹੈਲਪ ਕਰਨਾ ਚਾਹੁੰਦਾ, ਯਾਰ ਮੇਰਾ ਆਪਣਾ ਹੱਟ ਆਈ ਤਾਂ ਮੈਂ ਕਿੱਦਾਂ ਕਰਦਾ? ਲੇਕਿਨ ਜਿਹੜਾ ਬੰਦਾ ਕਰ ਗਿਆ ਉਹ ਵੈਲਦੀ ਹੈ, ਜਿਹੜਾ ਬੰਦਾ ਫਰੈਂਡ ਦਾ ਬਰਥਡੇ ਸੈਲੀਬ੍ਰੇਟ ਕਰ ਗਿਆ ਉਹ ਵੈਲਦੀ ਹੈ. ਹੁਣ ਇੱਥੇ ਮਿਲੀਅਨ ਦੀ ਤਾਂ ਗੱਲ ਹੋ ਨਹੀਂ ਰਹੀ, ਮੇਰੇ ਹਿਸਾਬ ਨਾਲ ਟਰੂ ਵੈਲਥ ਹੋਇਆ ਕਿ ਤੁਸੀਂ ਫ੍ਰੀ ਹੋ ਗਏ ਹੋ, ਤੁਸੀਂ ਰੈਸਟੋਰੈਂਟ ਗਏ ਹੋ ਆਪਣੀ ਫੈਮਿਲੀ ਦੇ ਨਾਲ ਹੀ ਗਏ ਹੋ, ਭਾਵਾਂ ਤੁਸੀਂ ਡਿਨਰ ਕੀਤਾ, ਉਸ ਤੋਂ ਬਾਅਦ ਡਿਜ਼ਰਟਸ ਆਰਡਰ ਕਰਨੇ ਆ, ਉਹ 2-3-4 ਕਰਤੇ ਆਰਡਰ, ਇਸ ਓਕੇ, ਉਹ ਵੈਲਥ ਆਓ. ਐ ਨੀ ਕਿ ਯਾਰ ਕਰੀਏ ਨਾ ਕਰੀਏ ਹੈ ਕੋਈ ਫਾਇਦਾ ਨੂੰ ਆਰਡਰ ਕਰਨ ਦਾ, ਜਾਂ ਇੱਕ ਮੰਗਾ ਲੈਂਦੇ ਹਾਂ ਸਾਰੇ ਥੋੜਾ ਥੋੜਾ ਖਾ ਲੈਂਦੇ ਵਿੱਚ, ਉਸ ਚੀਜ਼ਾਂ ਤੋਂ ਫ੍ਰੀ ਹੋ ਜਾਣਾ ਵੈਲਥ ਹੈ. ਗਰੋਸਰੀ ਸਟੋਰ ਚ ਜਾ ਕੇ ਪ੍ਰਾਈਸ ਟੈਗ ਨਹੀਂ ਪੜਨੇ, ਉਹ ਵੈਲਥ ਹੈ. ਠੀਕ ਹੈ ਨਾ, ਇੰਡੀਵਿਜੁਅਲ ਬੰਦੇ ਲਈ, ਹਰ ਪਰਸਨ ਲਈ, ਪਰਸਨ ਲੈਵਲ ਤੇ ਬੀਇੰਗ ਵੈਲਦੀ ਮੀਨ ਮੈਂ ਫ੍ਰੀ ਹੋ ਗਿਆ, ਮਨੀ ਮੈਨੂੰ ਰੋਕ ਨਹੀਂ ਸਕਦੀ, ਮਨੀ ਨੇ ਮੈਨੂੰ ਟਾਈ ਅਪ ਕਰਕੇ ਪਿੱਛੇ ਨੂੰ ਨਹੀਂ ਖਿੱਚਦੇ, ਮੇਰੇ ਜੋ ਥੋਟਸ ਆਉਂਦੇ ਮੇਰੇ ਦਿਮਾਗ ਚ ਆਉਂਦੇ ਆ, ਪੈਸੇ ਦੇ ਰੀਜ਼ਨ ਕਰਕੇ ਮੈਂ ਪਿੱਛੇ ਨਹੀਂ ਰੁਕ ਜਾਂਦਾ. ਮੈਂ ਬਿਜ਼ਨਸ ਕਰਨਾ ਚਾਹੁੰਦਾ ਆਪਣਾ, ਯਾਰ ਮੇਰੇ ਕੋਲ ਪੈਸੇ ਨਹੀਂ ਹੈਗੇ ਬਿਜ਼ਨਸ ਵਾਸਤੇ, ਇੱਕ ਬੰਦਾ ਕਹਿੰਦਾ ਨਹੀਂ ਮੇਰੇ ਕੋਲ ਜਿੰਨੇ ਹੈਗੇ ਮੈਂ ਇੰਨੇ ਚ ਹੀ ਕਰ ਲੈਣਾ.
ਜੀ ਆਈ ਥਿੰਕ ਉਹਨਾਂ ਦੀ ਲਾਈਨ ਜਿਹੜੀ ਆ ਉਹ ਡਿਸਕਨੈਕਟ ਹੋ ਗਈ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸੌਰਵ ਚੱਡਾ ਸਾਹਿਬ ਦੇ ਨਾਲ ਜਿਹੜੀ ਆ ਦੁਬਾਰਾ ਲਾਈਨ ਜਿਹੜੀ ਆ ਉਹ ਕਨੈਕਟ ਕਰ ਸਕੀਏ. ਔਰ ਇਸ ਦਰਮਿਆਨ ਇੱਕ ਛੋਟੀ ਜਿਹੀ ਮੈਂ ਅਨਾਊਂਸਮੈਂਟ ਜ਼ਰੂਰ ਕਰ ਦਈਏ ਕਿ IPL ਦੇ ਸਾਡੇ ਜਿਹੜੇ ਮੇਨ ਸਪੋਂਸਰ ਨੇ ਉਹਨਾਂ ਦਾ ਮੈਂ ਜ਼ਰੂਰ ਜ਼ਿਕਰ ਕਰ ਦਵਾਂ. ਸਭ ਤੋਂ ਪਹਿਲਾਂ ICICI ਬੈਂਕ ਕੈਨੇਡਾ ਦਾ ਅਸੀਂ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ. ICICI ਬੈਂਕ ਕੈਨੇਡਾ ਸਾਡੇ IPL ਦੇ ਮੇਨ ਸਪੋਂਸਰ ਨੇ. ਔਰ ਇਸ ਤੋਂ ਬਾਅਦ ਅਸੀਂ ਦੱਸ ਦਈਏ ਕਿ IPL ਦੇ ਸਾਡੇ ਮੇਨ ਸਪੋਂਸਰ ਨੇ ਰੀਅਲ ਸਟੇਟ ਕਾ ਕੋਈ ਸਵਾਲ PK ਸੱਭਰਵਾਲ. IPL ਦੀ ਕਵਰੇਜ ਜਿਹੜੀ ਹੈ ਉਹ ਸਟਾਰਟ ਹੋ ਰਹੀ ਹੈ, ਲਗਾਤਾਰ ਤੁਸੀਂ ਇੰਜੋਏ ਕਰੋਗੇ. ਅਪ੍ਰੈਲ ਸਾਰਾ ਮਹੀਨਾ ਤਾਂ ਚੱਲੇਗਾ ਚੱਲੇਗਾ, ਮਾਰਚ ਦੇ ਵਿੱਚ ਸਟਾਰਟ ਹੋ ਰਹੀ ਹੈ ਔਰ ਮੇ ਐਂਡ ਦੇ ਵਿੱਚ ਜਾ ਕੇ ਇਹਦੇ ਫਾਈਨਲਸ ਹੋਣਗੇ. ਸੋ ਲਗਾਤਾਰ ਮਾਰਚ, ਅਪ੍ਰੈਲ, ਮੇ 3 ਮਹੀਨੇ ਲਗਭਗ ਤੁਸੀਂ ਨਾਨ ਸਟਾਪ IPL ਦੀ ਕਵਰੇਜ ਇੰਜੋਏ ਕਰੋਗੇ. Y Media Big Shot ਜਿੱਥੇ ਅਸੀਂ ਸਾਰੀ ਸਪੋਰਟਸ ਦੀ ਕਵਰੇਜ ਕਰਦੇ ਹਾਂ. ਉਹਦੇ ਵਿੱਚ ਮੈਂ ਕੁਇਕਲੀ ਜ਼ਿਕਰ ਕਰ ਦਵਾਂ ਕਿ IPL ਦੇ ਸਾਡੇ ਮੇਨ ਸਪਾਂਸਰ ਸਭ ਤੋਂ ਪਹਿਲਾਂ ICICI ਬੈਂਕ ਕੈਨੇਡਾ, ਉਹਨਾਂ ਦੇ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ. ਰੀਅਲ ਸਟੇਟ ਕਾ ਕੋਈ ਸਵਾਲ PK ਸੱਭਰਵਾਲ ਸਾਹਿਬ. ਔਰ ਕੱਲ ਜਦੋਂ IPL ਸਟਾਰਟ ਹੋਏਗਾ ਤੇ ਅਸੀਂ IPL ਦੇ ਇੱਕ ਹੋਰ ਬਹੁਤ ਬੜੇ ਜਿਹੜੇ ਸਾਡੇ ਸਪਾਂਸਰ ਨੇ ਉਹਨਾਂ ਦੇ ਵੀ ਕੱਲ ਅਸੀਂ ਅਨਾਊਂਸਮੈਂਟ ਤੁਹਾਡੇ ਲਈ ਜ਼ਰੂਰ ਕਰਾਂਗੇ. ਚੱਡਾ ਸਾਹਿਬ ਦੁਆਰਾ ਕਨੈਕਟਡ. ਹਾਂਜੀ ਚੱਡਾ ਸਾਹਿਬ, ਮੇਰੇ ਖਿਆਲ ਲਾਈਨ ਤੁਹਾਡੀ ਡਿਸਕਨੈਕਟ ਹੋ ਗਈ.
ਜੀ ਸੋ ਬੇਸਿਕਲੀ ਬੇਸਿਕ ਲੈਵਲ ਤੇ ਵੈਲਥ ਦਾ ਮਤਲਬ ਇਹੀ ਹੈ. ਉਸ ਤੋਂ ਬਾਅਦ ਆ ਜਾਂਦੇ ਆ ਹਰੇਕ ਦੇ ਪਰਸਨਲ, ਮੇਰੀ ਰਿਟਾਇਰਮੈਂਟ 65 ਸਾਲ ਤੇ ਨਾ ਹੋਏ, 50 ਸਾਲ ਤੋਂ ਹੋ ਜਾਏ, ਜਾਂ 40 ਸਾਲ ਤੋਂ ਹੋ ਜਾਏ, 35 ਸਾਲ ਤੋਂ ਹੋ ਜਾਏ, 30 ਸਾਲ ਤੋਂ ਹੋ ਜਾਏ, ਜਿਹਦਾ ਹਰ ਇੱਕ ਬੰਦੇ ਦਾ ਡਿਫਰੈਂਟ ਡਿਫਰੈਂਟ ਗੋਲ ਹੋ ਸਕਦਾ. ਹੁਣ ਇਸ ਪਰਪਸ ਲਈ ਹਰ ਇਨਸਾਨ ਜਿਹੜਾ ਲਾਈਫ ਦੇ ਵਿੱਚ ਕੰਮ ਕਰਦਾ, ਪੈਸੇ ਕਮਾਉਂਦਾ, ਔਰ ਕੁਝ ਲੋਕ ਜ਼ਿਆਦਾ ਪੈਸੇ ਕਮਾਉਣਾ ਵੀ ਸ਼ੁਰੂ ਕਰ ਦਿੰਦੇ, ਹਾਈ ਇਨਕਮ ਅਰਨਰ ਹੁੰਦੇ ਆ. ਹੁਣ ਕਿਆ ਇੱਕ ਬੰਦਾ ਜਿਹੜਾ ਬੇਸਿਕ ਲੈਵਲ ਤੇ ਇਨਕਮ ਅਰਨ ਕਰ ਰਿਹਾ ਔਰ ਹਾਈ ਇਨਕਮ ਅਰਨਰ ਹੈ, ਕਿਆ ਦੋਨਾਂ ਦੀ ਫਾਈਨੈਂਸ਼ੀਅਲ ਪਲੈਨਿੰਗ ਜਾਂ ਡਿਸੀਜਨ ਮੇਕਿੰਗ ਜਾਂ ਸਟ੍ਰੈਟੇਜੀ ਡਿਫਰੈਂਟ ਹੋਣਗੇ ਕਿ ਸੇਮ ਹੀ ਹੋਣਗੇ? ਬਿਲਕੁਲ ਡਿਫਰੈਂਟ ਹੋਣਗੇ, ਕੋਈ ਲੈਣਾ ਦੇਣਾ ਨਹੀਂ. ਐ ਨਹੀਂ ਕਿ ਇੱਕ ਬੰਦਾ ਜਿਹੜਾ ਕਰ ਰਿਹਾ ਬੇਸਿਕ ਇਨਕਮ ਲੈਵਲ ਤੇ, ਉਹਨੇ ਰਿਕਮੈਂਡੇਸ਼ਨ ਉਹਨੂੰ ਵੀ ਦੇਤੀ ਹਾਈ ਇਨਕਮ ਵਾਲੇ ਨੂੰ ਜਾਂ ਵਾਈਸ ਵਰਸਾ, ਇੱਦਾਂ ਕਰ ਲੈਣਾ ਨਾ. ਹਰ ਪਰਸਨ ਲਈ ਜਿਹੜਾ ਅਲੱਗ ਅਲੱਗ ਵੇ ਹੁੰਦਾ ਤੇ ਕਿੱਦਾਂ ਕਰਨਾ ਹੁੰਦਾ. ਹੁਣ ਜੇ ਪਿਛਲੇ ਵਾਰ ਵੀ ਆਪਾਂ ਇਸ ਟੋਪਿਕ ਤੇ ਗੱਲ ਕੀਤੀ। ਪਹਿਲੀ ਚੀਜ਼ ਕੀ ਕਰਨੀ ਹੈ, ਜੇ ਤੁਹਾਡੀ ਇਨਕਮ ਹਾਈ ਹੈਗੀ ਆ, ਹਨਾ, ਤੁਹਾਡੀ ਫੈਮਿਲੀ ਇਨਕਮ ਹਾਈ ਆ, ਤੁਸੀਂ ਕਪਲ ਆਫ ਫੈਮਿਲੀ ਮੈਂਬਰ ਕੰਮ ਕਰਦੇ ਹੋ, ਕਾਫੀ ਗੁੱਡ ਮਨੀ ਹੈਗੀ ਆ, ਪਹਿਲੀ ਚੀਜ਼ ਕੀ ਕਰਨੀ ਜ਼ਰੂਰੀ ਹੈ ਕਿ ਆਪਣੇ ਐਕਸਪੈਂਸਿਸ ਨੂੰ, ਮੇਜਰ ਜਿਹੜੇ ਤੁਹਾਡੇ ਐਕਸਪੈਂਸਿਸ ਹੁੰਦੇ ਆ, ਉਹਨੂੰ ਹਾਫ ਕੱਟ ਕਰਨਾ ਬੜਾ ਜ਼ਰੂਰੀ ਆ। ਹਾਫ ਕੱਟ ਕਰਨ ਦਾ ਕੀ ਮਤਲਬ ਹੈ, ਜਦੋਂ ਮੈਂ ਵੀ 20 ਚ ਸੀਗਾ, ਉਸ ਹਿਸਾਬ ਨਾਲ ਮੇਰੇ ਹਿਸਾਬ ਨਾਲ ਉਹ ਹਾਈ ਇਨਕਮ ਹੁੰਦੀ ਸੀਗੀ ਜਦੋਂ ਮੇਰੀ ਅਰਲੀ 20 ਚ ਸੀਗੀ, ਉਸ ਟਾਈਮ ਦੇ ਹਿਸਾਬ ਨਾਲ। ਸੋ ਮੈਂ ਕੀ ਕਰਦਾ ਸੀਗਾ, ਜਿਹੜੇ ਵੀ ਮੇਰੇ ਮੇਜਰ ਐਕਸਪੈਂਸਿਸ ਹੋਣਗੇ, ਆਈ ਕੱਟ ਇਟ ਇਨ ਟੂ ਹਾਫ। ਤੁਹਾਡੀ ਇਨਕਮ ਬੜੀ ਹਾਈ ਹੈ, ਤੁਸੀਂ ਸੋਚਦੇ ਯਾਰ ਮੈਨੂੰ ਨਾ ਗੱਡੀ ਚਾਹੀਦੀ ਹੈ $1,00,000 ਦੀ, ਮੈਂ ਤਾਂ ਅਫੋਰਡ ਕਰ ਸਕਦਾ ਕਿਉਂਕਿ ਮੇਰੀ ਤਾਂ ਇਨਕਮ ਹਾਈ ਹੈ, ਤੇ ਜੇ ਮੈਂ ਗੱਡੀ ਐਕਸਪੈਂਸਿਵ ਨਹੀਂ ਲਾਂਗਾ ਕਿ ਤੂੰ ਦੁਨੀਆਂ ਨੂੰ ਕਿੱਦਾਂ ਪਤਾ ਲੱਗੇਗਾ ਕਿ ਮੈਂ ਅੱਛਾ ਕਰ ਰਿਹਾ ਆਪਣੇ ਜੋਬ ਚ, ਬਿਜ਼ਨਸ ਦੇ ਵਿੱਚ, ਮੈਨੂੰ ਗੱਡੀ ਚਾਹੀਦੀ ਹੈ। ਠੀਕ ਹੈ, ਸੋਸ਼ਲ ਰੀਜ਼ਨ ਵਾਸਤੇ ਕੋਈ ਕਰਨਾ ਚਾਹੁੰਦਾ, ਆਪਣੀ ਸਕਸੈਸ ਨੂੰ ਪ੍ਰੋਜੈਕਟ ਕਰਨਾ ਚਾਹੁੰਦਾ, ਨੋ ਪ੍ਰੋਬਲਮ। ਲੇਕਿਨ ਹੁਣ ਤੁਸੀਂ, ਤੁਹਾਨੂੰ ਪਤਾ ਕਿ ਮੈਂ ਇਨਕਮ ਹਾਈ ਕਰ ਰਿਹਾ, ਸੋਸਾਇਟੀ ਨੂੰ ਵੀ ਪਤਾ ਚੱਲ ਜਾਏਗਾ ਕਿ ਹਾਈ ਇਨਕਮ ਅਰਨਰ ਹੈ, ਲੇਕਿਨ ਅੰਦਰੋਂ ਮੈਨੂੰ ਪਤਾ ਕਿ ਮੇਰੇ ਕੋਲ ਇੰਨਾ ਵੀ ਨਹੀਂ ਹੈਗਾ, ਔਰ ਹਲੇ ਮੇਰੇ ਕੋਲ ਆਪਣੇ ਗੁੱਡ ਇਨਫ ਫਿਊਚਰ ਵਾਸਤੇ ਨਹੀਂ ਹੈਗਾ, ਨਾ ਰਿਟਾਇਰਮੈਂਟ ਵਾਸਤੇ ਹੈਗਾ, ਲੇਕਿਨ ਮੈਨੂੰ ਦੋਨੋਂ ਚੀਜ਼ਾਂ ਚਾਹੀਦੀਆਂ ਪੈਰਲਲੀ। ਇਸ ਟਾਈਮ ਤੇ ਤੁਸੀਂ ਕੀ ਕਰੋਗੇ, ਆਪਣੇ ਐਕਸਪੈਂਸਿਸ ਹਾਫ ਕੱਟ ਕਰੋਗੇ, $1,00,000 ਦੀ ਜਗ੍ਹਾ $50,000 ਵਾਲੀ ਗੱਡੀ ਲਓਗੇ, ਸਿੱਧਾ ਸਿੰਪਲ ਰੂਲ 50% ਰਾਈਟ ਅਵੇ, ਕਿ ਨਹੀਂ $1,00,000 ਦੀ ਨਹੀਂ ਲੈਣੀ। ਆਈ ਨੋ ਸੋਸਾਇਟੀ ਨੂੰ ਮੇਰੀ ਉਸ ਲੈਵਲ ਦੀ ਸਕਸੈਸ ਦੇ ਬਾਰੇ, ਮੇਰੇ ਯਾਰਾਂ ਦੋਸਤਾਂ ਨੂੰ ਨਹੀਂ ਪਤਾ ਲੱਗੇਗਾ, $1,00,000 ਦੀ ਲਵਾਂਗਾ ਤਾਂ ਲੱਗੇਗਾ ਯਾਰ ਕੋਈ ਬੰਦਾ ਡਿਫਰੈਂਟ ਹੈ, ਬੰਦੇ ਦੀ ਪਰਸਨੈਲਿਟੀ ਡਿਫਰੈਂਟ ਹੈ, ਨੌਲੇਜ ਡਿਫਰੈਂਟ ਹੈ। ਲੇਕਿਨ $50,000 ਦੀ ਲਵਾਂਗਾ ਤਾਂ, ਲੇਕਿਨ ਮੈਨੂੰ ਸੋਸ਼ਲ ਵੈਲਥ ਨਹੀਂ ਮਿਲੇਗੀ। ਲੇਕਿਨ ਜੇ ਆਪਣਾ ਫਾਈਨੈਂਸਿਸ ਲੌਂਗ ਟਰਮ ਲਈ ਫਿਕਸ ਕਰਨਾ, ਆਪਣੇ ਲਾਈਫ ਟਾਈਮ ਆਪਣੇ ਆਪ ਨੂੰ ਫ੍ਰੀ ਕਰਨਾ ਔਰ ਵੈਲਥ ਕ੍ਰੀਏਟ ਕਰਨੀ ਹੈ, ਤੇ ਕਰਨਾ ਪੈਣਾ ਕਿ ਨਹੀਂ ਯਾਰ ਅੱਜ ਹੀ ਦਿਨ ਮੈਂ $50,000 ਦੀ ਗੱਡੀ ਸੈਟਲ ਹੋ ਜਾਣਾ, ਫਿਊਚਰ ਚ ਜਦੋਂ ਮੇਰੇ ਕੋਲ ਇਨਫ ਮਨੀ ਹੋਏਗੀ ਫਿਰ $1,00,000 ਦੀ ਲਵਾਂਗੇ। ਜੇ ਤੁਸੀਂ ਘਰ ਲੈਣਾ, ਤੁਸੀਂ ਕਹਿੰਦੇ ਮੇਰੀ ਇਨਕਮ ਬੜੀ ਹੈਗੀ, ਮੈਂ ਤਾਂ $3,000,000 ਦਾ ਘਰ ਅਫੋਰਡ ਕਰ ਸਕਦਾ, ਤੁਸੀਂ $1,50,000 ਦਾ ਘਰ ਲੈਣਾ, ਫਿਰ ਪਰਸਨ ਕਹੇਗਾ ਫਾਇਦਾ ਕੀ ਹੈ ਯਾਰ ਮੇਰੀ ਇਨਕਮ ਵਧਾਉਣ ਦਾ, ਮੇਰੀ ਇਨਕਮ ਵਧੀ ਹੈ, ਪਿਛਲੇ 2-3 ਸਾਲਾਂ ਤੋਂ ਕਪਲ ਆਫ $100,000 ਕਮਾ ਰਿਹਾ, ਮੇਰਾ ਤਾਂ ਮਨ, ਮੈਂ ਤਾਂ ਵਧਾਈ ਇਨਕਮ ਤਦ ਚੱਕੇ ਸੀਗੀ ਕਿ ਮੈਨੂੰ $3,000,000 ਦਾ ਘਰ ਮਿਲ ਜਾਏ, ਤੇ ਫਿਰ ਫਾਇਦਾ ਕੀ ਹੈ ਜੇ ਮੈਂ $1,50,000 ਦਾ ਹੀ ਲਿੱਤਾ, ਉਹ ਤਾਂ ਮੈਂ ਲੋਅਰ ਇਨਕਮ ਚ ਵੀ ਲੈ ਸਕਦਾ ਸੀਗਾ, ਘੱਟ ਇਨਕਮ ਚ ਵੀ ਲੈ ਸਕਦਾ ਸੀਗਾ, ਇੱਥੇ ਤੁਹਾਡਾ ਇੱਕ ਟਾਰਗੇਟ ਹੈ ਕੁਛ ਅਚੀਵ ਕਰਨ ਦਾ। ਇਸ ਕਰਕੇ ਬੇਸ਼ਕ ਤੁਸੀਂ ਅਫੋਰਡ ਵੀ ਕਰ ਸਕਦੇ ਹੋ $3,000,000 ਦਾ, ਲੇਕਿਨ ਕਿਉਂਕਿ ਤੁਹਾਡਾ ਸਾਰਾ ਫੋਕਸ ਘਰ ਜਾਂ ਗੱਡੀ ਵੱਲ ਗਿਆ ਹੋਇਆ, ਬਾਕੀ ਸਾਰੀਆਂ ਚੀਜ਼ਾਂ ਇਲੀਮੀਨੇਟ ਹੋ ਗਈਆਂ, ਇਸ ਕਰਕੇ ਤੁਹਾਨੂੰ ਲੱਗਦਾ ਤੁਸੀਂ ਅਫੋਰਡ ਕਰ ਸਕਦੇ ਹੋ, ਮੇ ਬੀ ਉਸ ਇਨਕਮ ਦੇ ਵਿੱਚ $3,000,000 ਦਾ ਘਰ ਨਹੀਂ ਅਫੋਰਡ ਹੋ ਸਕਦਾ। ਇਸ ਚੀਜ਼ ਦੀ ਕਲੈਰਿਟੀ ਹੋਣੀ ਚਾਹੀਦੀ ਹੈ। ਪਹਿਲੀ ਚੀਜ਼, ਕੱਟ ਯੋਰ ਮੇਜਰ ਐਕਸਪੈਂਸਿਸ ਇਨ ਟੂ ਦਾ ਹਾਫ। ਦੂਜੀ ਚੀਜ਼ ਕੀ ਹੈ, ਜਦੋਂ ਵੀ ਕਿੱਥੋਂ ਵੀ ਪੈਸਾ ਆਉਂਦਾ, ਤੁਹਾਨੂੰ ਇਨਹੈਰੀਟੈਂਸ ਆਉਂਦੀ ਹੈ, ਬੋਨਸ ਆਉਂਦਾ, ਪ੍ਰਮੋਸ਼ਨ ਹੋਈ ਹੈ, ਕਿੱਥੋਂ ਤੁਹਾਡੀ ਸਡਨਲੀ ਸੈਲਰੀ ਵੱਧ ਗਈ $20,000-$25,000 ਦੀ, ਜਾਂ ਕਿੱਥੋਂ ਸਪਾਊਸ ਨੇ ਕੰਮ ਕਰਨਾ ਸ਼ੁਰੂ ਕਰਤਾ, ਪਹਿਲੇ ਨਹੀਂ ਸੀ ਕੰਮ ਕਰਦੇ, ਸਡਨਲੀ ਇੱਕ ਹੋਰ ਇਨਕਮ ਆਉਣੀ ਸ਼ੁਰੂ ਹੋ ਗਈ $80,000 ਦੀ, ਠੀਕ ਹੈ, ਐਕਸਟਰਾ ਇਨਕਮ ਆਈ ਹੈ, ਤੁਹਾਡੇ ਖਰਚੇ ਵੱਧ ਜਾਣੇ ਆ, ਲੇਕਿਨ ਮੇਕ ਸ਼ੋਰ ਕਰਨਾ ਜਦੋਂ ਵੀ ਹਰ ਸਾਲ ਐਕਸਟਰਾ ਮਨੀ ਆਏਗੀ ਉਹਦਾ 20-25% ਸਪੈਂਡ ਕਰਤਾ, 30% ਸਪੈਂਡ ਕਰਤਾ, ਸਾਰਾ ਨਹੀਂ ਸਪੈਂਡ ਕਰਨਾ, ਕਿਉਂਕਿ ਬੜੇ ਸਾਰੇ ਲੋਕਾਂ ਦੇ ਜਿੱਦਾਂ ਹੀ ਸਪਾਊਸ ਦੀ ਇਨਕਮ ਵਧੀ ਹੈ, $80,000 ਦੀ ਵਧੀ, $60,000 ਦੀ ਵਧੀ, ਉਹ ਸਾਰਾ ਦਾ ਸਾਰਾ ਐਕਸਪੈਂਸਿਸ ਕੰਜ਼ਿਊਮ ਹੋ ਜਾਂਦਾ 1-2 ਮਹੀਨੇ ਦੇ ਅੰਦਰ ਅੰਦਰ ਹੀ। ਉਹ ਜਦੋਂ ਨਹੀਂ ਜੋਬ ਕਰਦੇ ਸੀਗੇ ਉਦੋਂ ਵੀ ਘਰ ਦੇ ਖਰਚੇ ਚੱਲਦੇ ਪਏ ਸੀਗੇ, ਹੁਣ ਇੱਕ ਐਕਸਟਰਾ ਜੋਬ ਆਈ, ਐਕਸਟਰਾ ਇਨਕਮ ਆਈ, ਫੇਰ ਵੀ ਚੱਲਦੇ ਪਏ ਆ, ਫਰਕ ਹੀ ਕੋਈ ਨਹੀਂ ਪਿਆ, ਨਾ ਤੁਹਾਡੇ ਫਿਊਚਰ ਚ ਫਰਕ ਪਿਆ, ਨਾ ਪ੍ਰੈਜੈਂਟ ਦੇ ਵਿੱਚ ਫਰਕ ਪਿਆ, ਬਲਕਿ ਬੜਾ ਸਾਰਾ ਪੈਸਾ ਜਿਹੜਾ ਇੱਧਰ ਉੱਧਰ ਨਿਕਲਣਾ ਸ਼ੁਰੂ ਹੋ ਗਿਆ। ਉਹਦਾ 20-25-30% ਸਪੈਂਡ ਕਰ ਦੋ, ਰੂਲ ਬਣਾ ਲਿਆ ਆਪਣੇ ਲਈ ਕਿ ਜਦੋਂ ਵੀ ਮੇਰੇ ਕੋਲ ਪੈਸਾ ਹੈਗਾ ਉਹਦਾ 25% ਮੈਂ ਸਪੈਂਡ ਕਰ ਦੂੰਗਾ, 75% ਮੇਰੇ ਕੋਲ ਹੀ ਰਹੇਗਾ, 75% ਨੂੰ ਮੈਂ ਇਨਵੈਸਟ ਕਰ ਦੂੰਗਾ, ਉਹ 75% ਜਿੱਦਾਂ ਹੀ ਇਨਵੈਸਟ ਕਰੋਗੇ 7-8% ਦੀ ਵੀ ਗਰੋਥ ਹੈ, 3 ਸਾਲਾਂ ਚ ਪੈਸਾ ਸਾਰਾ ਰਿਕਵਰ ਜਿਹੜਾ ਤੁਸੀਂ ਖਰਚਾ ਕੀਤਾ ਸੀ। ਤੁਹਾਨੂੰ $25,000 ਦਾ ਬੋਨਸ ਆਇਆ ਸੀਗਾ, $5,000 ਤੁਸੀਂ ਖਰਚਤਾ ਸ਼ੋਪਿੰਗ ਤੇ ਖਰਚਤਾ, ਚਲੋ ਕੋਈ ਗੱਲ ਨੀ, ਬਾਕੀ $20,000 ਨੂੰ ਤੁਸੀਂ ਜਿੱਦਾਂ ਹੀ ਇਨਵੈਸਟ ਕੀਤਾ 2-3 ਸਾਲਾਂ ਚ ਫਿਰ $25,000 ਹੋ ਗਿਆ, ਇਸ ਦਾ ਮਤਲਬ ਪੈਸਾ ਰਿਕਵਰ ਹੋ ਗਿਆ। ਇਸ ਦਾ ਮਤਲਬ ਹਰ ਵਾਰ ਜਦੋਂ ਵੀ ਤੁਹਾਡੇ ਕੋਲ ਐਕਸਟਰਾ ਪੈਸਾ ਆਏਗਾ ਉਹ ਚ ਜਦੋਂ ਵੀ 25% ਸਪੈਂਡ ਕਰੋਗੇ 3 ਸਾਲਾਂ ਚ ਰਿਕਵਰ ਕਰਦੇ ਜਾਓਗੇ। ਵੈਲਥ ਦਾ ਮਤਲਬ, ਵੈਲਥ ਦਾ ਇੱਕ ਰੂਲ ਕੀ ਹੈ ਕਿ ਆਪਣੇ ਪੈਸੇ ਨੂੰ ਵਾਪਸ ਰਿਕਵਰ ਕਰਦੇ ਜਾਣਾ, ਸਿਰਫ ਪੈਸਾ ਕਮਾ ਕੇ ਸਪੈਂਡ ਹੀ ਕਰੀ ਜਾਣਾ, ਪੈਸਾ ਤੁਹਾਨੂੰ ਛੱਡ ਕੇ ਜਾਈ ਜਾ ਰਿਹਾ, ਤੁਸੀਂ ਲਿਆਈ ਜਾ ਰਹੇ ਹੋ, ਛੱਡੀ ਜਾ ਰਿਹਾ, ਪੈਸਾ ਤੁਹਾਨੂੰ ਛੱਡ ਕੇ ਜਾ ਰਿਹਾ, ਉੱਥੇ ਵੈਲਥ ਕਿੱਦਾਂ ਕ੍ਰੀਏਟ ਹੋ ਸਕਦੀ ਹੈ? ਵੈਲਥ ਤਾਂ ਕ੍ਰੀਏਟ ਹੁੰਦੀ ਹੈ ਪੈਸਾ ਵਾਪਸ ਸਾਡੇ ਕੋਲ ਆ ਜਾਏ, ਸਪੈਂਡ ਵੀ ਕਰਨਾ ਲੇਕਿਨ ਪੈਸਾ ਵਾਪਸ ਆ ਜਾਏ। ਅੱਛਾ, ਉਸ ਤੋਂ ਬਾਅਦ ਕਿਉਂਕਿ ਤੁਸੀਂ ਹਾਈ ਇਨਕਮ ਅਰਨਰ ਹੋ, ਹਰ ਚੀਜ਼ ਨੂੰ ਆਟੋਮੇਟ ਕਰਨਾ ਜ਼ਰੂਰੀ ਹੈ, ਤੁਸੀਂ ਬਿਜ਼ੀ ਪਰਸਨ ਹੋ, ਜੇ ਤੁਹਾਡੀ ਹਾਈ ਇਨਕਮ ਆਈ ਔਰ ਬਿਜ਼ੀ ਇੰਡੀਵਿਜੁਅਲ, ਹਨਾ, ਤੁਹਾਡੇ ਕੋਲ ਟਾਈਮ ਨਹੀਂ ਹੈ, ਲੌਗ ਇਨ ਬੈਂਕ ਚ ਕਰੋ, ਟ੍ਰਾਂਸਫਰ ਕਰੋ, ਆਪਣੇ ਐਸੈਟਸ ਨੂੰ ਦੇਖੋ, ਇਨਵੈਸਟਮੈਂਟ ਦੇਖੋ, ਹਰ ਚੀਜ਼ ਨੂੰ ਆਟੋਮੇਟਿਡ ਕਰ ਦੋ। ਬੜੇ ਸਾਰੇ ਲੋਕੀ ਤੁਸੀਂ ਦੇਖੋਗੇ ਬੜੇ ਹੈਲਦੀ ਲਾਈਫ ਸਟਾਈਲ ਹੁੰਦਾ, ਤੁਸੀਂ ਕਹੋਗੇ ਯਾਰ ਇਹਨਾਂ ਦੀ ਡਾਇਟ ਪਰਫੈਕਟ ਹੈ, ਐਕਸਰਸਾਈਜ਼ ਵੀ ਕਰਦੇ, ਮੈਂ ਕੋਈ 5 ਦਿਨ ਨਹੀਂ ਜਾਇਆ ਜਾ ਰਿਹਾ, ਮੈਂ 10 ਦਿਨ ਗਿਆ ਸੀਗਾ ਜਿਮ, ਮੇਰਾ ਜਿਮ ਟੁੱਟ ਗਿਆ, ਮੈਂ ਡਾਇਟ ਸ਼ੁਰੂ ਕੀਤੀ ਸੀ 15 ਦਿਨ ਬਾਅਦ, ਬਾਕੀ ਸਾਰੇ ਲੋਕ ਸੋ ਮੇਕ ਸ਼ੋਰ ਜੇ ਤੁਸੀਂ ਹਾਈ ਇਨਕਮ ਅਰਨਰ ਹੋ ਤੁਸੀਂ ਆਪਣੇ ਫਾਈਨੈਂਸਿਸ ਦਾ ਇੱਕ ਸਿਸਟਮ ਇਨ ਪਲੇਸ ਕਰਨਾ, ਉਹਨੂੰ ਫਾਲੋ ਨਹੀਂ ਕਰਨਾ ਐਵਰੀ ਡੇ ਐਵਰੀ ਵੀਕ ਐਵਰੀ ਮੰਥ ਐਵਰੀ ਈਅਰ ਡਿਸੀਜਨ ਨਹੀਂ ਲੈਣਾ, ਆਟੋਮੇਟ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਤੁਹਾਡੇ ਕੋਲ ਟਾਈਮ ਨਹੀਂ ਹੈ। ਤੀਸਰੀ ਚੀਜ਼ ਬੜੀ ਇੰਪੋਰਟੈਂਟ ਹੈ, ਹਰ ਪਰਸਨ ਨੂੰ ਅਪਲਾਈ ਹੁੰਦੀ ਹੈ, ਯੁਧਵੀਰ ਜੀ ਮੈਨੂੰ ਅਪਲਾਈ ਹੁੰਦੀ ਹੈ, ਤੁਹਾਨੂੰ ਹੁੰਦੀ ਹੈ, ਹਰ ਪਰਸਨ ਨੂੰ ਹੁੰਦੀ ਹੈ, ਲੇਕਿਨ ਹਾਈ ਇਨਕਮ ਅਰਨਰ ਵਾਸਤੇ ਬੜੀ ਇੰਪੋਰਟੈਂਟ ਹੈ। 16th century ਦੇ ਵਿੱਚ 16th century ਚ ਇੱਕ ਫਰੈਂਚ ਫਿਲੋਸਫਰ ਸੀਗੇ, ਮੈਨੂੰ ਉਹਨਾਂ ਦਾ ਫਸਟ ਨੇਮ ਨਹੀਂ ਯਾਦ, ਡੈਟਰੋਇਟ ਉਹਨਾਂ ਦਾ ਲਾਸਟ ਨੇਮ ਸੀਗਾ। ਉਹ ਫਿਲੋਸਫਰ ਬੜੇ ਫੇਮਸ ਹੋ ਗਏ, ਉਹਨਾਂ ਨੇ ਉਸ ਟਾਈਮ ਇੰਸਾਈਕਲੋਪੀਡੀਆ ਕ੍ਰੀਏਟ ਕਰਤਾ ਉਸ ਟਾਈਮ ਦਾ 16th century ਦੇ ਵਿੱਚ, ਹਨਾ, ਬੜੇ ਫੇਮਸ ਹੋ ਗਏ। ਅੱਛਾ ਉਹਨਾਂ ਕੋਲ ਪੈਸਾ ਨਹੀਂ ਸੀਗਾ, ਹੀ ਵਾਜ਼ ਅ ਪੂਅਰ ਪਰਸਨ, ਲੇਕਿਨ ਜਦੋਂ ਫੇਮਸ ਹੋ ਗਏ ਤੇ ਇੱਕ ਰਸ਼ੀਆ ਦੇ ਐਮਪ੍ਰੈਸ ਨੇ ਉਹਨਾਂ ਨੂੰ ਪੈਸਾ ਦਿੱਤਾ ਕਿ ਐਲੋ ਯੂ ਆਰ ਸੋ ਫੇਮਸ, ਐਲੋ ਇੰਨਾ ਪੈਸਾ $50,000 ਐਲੋ ਤੁਸੀਂ ਜਾ ਕੇ ਆਪਣੀ ਲਾਇਬ੍ਰੇਰੀ ਖੋਲ ਦੋ ਇੱਕ ਨਾ, ਕਿਉਂਕਿ ਤੁਸੀਂ ਯੂ ਆਰ ਸੋ ਗੁੱਡ ਐਟ ਵਟ ਯੂ ਵਰ, ਇਹ ਤੁਹਾਨੂੰ ਲਾਇਬ੍ਰੇਰੀ ਲਈ ਮੈਂ ਪੈਸਾ ਜਿਹੜੀ ਆ ਦੇ ਦਿੰਦੀ ਹਾਂ। ਅੱਛਾ ਉਹਨਾਂ ਕੋਲ ਪੈਸਾ ਆ ਗਿਆ ਸਡਨਲੀ, ਉਹ ਜਿੱਦਾਂ ਹੀ ਪੈਸਾ ਆਇਆ ਉਹ ਕਹਿੰਦੇ ਯਾਰ ਮੈਂ ਇੰਨਾ ਫੇਮਸ ਹੈਗੇ ਆ, ਮੇਰੇ ਕੋਲ ਇੰਨੇ ਲੋਕੀ ਡੇਲੀ ਮਿਲਦੇ ਜੁਲਦੇ ਆ, ਮੈਂ ਕੱਪੜੇ ਤਾਂ ਕੋਈ ਅੱਛੇ ਪਾ ਲਾਂ। ਉਹਨਾਂ ਨੇ ਕੀ ਕੀਤਾ, ਇੱਕ ਐਕਸਪੈਂਸਿਵ ਰੋਬ ਖਰੀਦ ਲਈ, ਪਾਣੇ ਲੰਬਾ ਜਿਹਾ ਕੋਟ ਰੋਬ ਪਾਉਂਦੇ ਹੁੰਦੇ ਸੀਗੇ ਪਹਿਲੇ, ਉਹ ਕਾਫੀ ਐਕਸਪੈਂਸਿਵ ਜੀ ਉਹਨਾਂ ਨੇ ਖਰੀਦ ਲਈ, ਕਿਉਂਕਿ ਅਲੱਗ ਅਲੱਗ ਲੈਵਲ ਦੇ ਕੋਈ ਦੂਜੀ ਕੰਟਰੀਆਂ ਤੋਂ ਲੋਕ ਮਿਲਣ ਆ ਰਹੇ, ਬੜੇ ਹਾਈ ਕਲਾਸ ਲੋਕ ਮਿਲਣ ਆ ਰਹੇ, ਤਾਂ ਕੱਪੜੇ ਤੇ ਅੱਛੇ ਪਾਣੇ ਪੈਣਗੇ। ਤਾਂ ਉਹਨਾਂ ਨੇ ਲਾਇਬ੍ਰੇਰੀ ਚੋਂ ਥੋੜਾ ਜਿਹਾ ਪੈਸਾ ਜਿਹੜਾ ਲਾਇਬ੍ਰੇਰੀ ਵਾਸਤੇ ਸੀਗਾ ਉਹਨਾਂ ਨੇ ਆਪਣੀ ਰੋਬ ਤੇ ਖਰਚਤਾ। ਹੋਇਆ ਕਿ ਜਦੋਂ ਇੰਨੀ ਐਕਸਪੈਂਸਿਵ ਰੋਪ ਹੈ, ਬਹੁਤ ਹੀ ਬਿਊਟੀਫੁਲ ਰੋਪ ਸੀ, ਇੱਕ ਬੰਦਾ ਤਾਰੀਫ ਕਰ ਰਿਹਾ ਸੀ ਯਾਰ ਕਿਆ ਰੋਪ ਪਹਿਨੀ ਹੋਈ ਇਹਨਾਂ ਨੇ, ਹਨਾ, ਉਹਨਾਂ ਦੀ ਤਾਰੀਫ ਹੋ ਰਹੀ ਸੀ, ਉਹ ਰੋਪ ਦੀ ਤਾਰੀਫ ਹੋ ਰਹੀ ਸੀਗੀ, ਲੇਕਿਨ ਉਹ ਜਦੋਂ ਉਹਨਾਂ ਨੂੰ ਉਹਨਾਂ ਦੇ ਘਰ ਲੋਕੀ ਮਿਲਣ ਆਉਂਦੇ ਸੀ, ਉਹ ਰੋਪ ਤੇ ਜਦੋਂ ਬੈਠੇ ਹੁੰਦੇ ਸੀ ਆਪਣੀ ਕੁਰਸੀ ਸੋਫਾ ਤੇ ਫਰਨੀਚਰ ਤੇ, ਉਹ ਮੈਚ ਨਹੀਂ ਸੀ ਹੁੰਦੀ, ਉਹਨਾਂ ਨੇ ਆਸ ਪਾਸ ਦੇਖੀ ਯਾਰ ਚੰਗਾ ਨਹੀਂ ਲੱਗਦਾ, ਮੈਂ ਰੋਪ ਇੰਨੀ ਐਕਸਪੈਂਸਿਵ ਪਾਈ ਹੋਈ ਹੈ, ਔਰ ਮੇਰਾ ਫਰਨੀਚਰ ਕਿੱਦਾਂ ਦਾ, ਇੱਥੇ ਲੈਦਰ ਚੇਅਰ ਹੋਣੀ ਚਾਹੀਦੀ ਹੈ ਜਿਹਦੇ ਚੇਅਰ ਤੇ ਮੈਂ ਬੈਠਾਂਗਾ, ਉਹਨਾਂ ਨੇ ਲੈਦਰ ਚੇਅਰ ਖਰੀਦੀ, ਉਹ ਕਹਿੰਦੇ ਯਾਰ ਸਾਹਮਣੇ ਮਿਰਰ ਲੱਗਾ ਹੋਣਾ ਚਾਹੀਦਾ ਯਾਰ, ਇਹਦੇ ਨਾਲ ਇਹ ਵੀ ਚੀਜ਼ਾਂ ਚੇਂਜ ਹੋਣਗੀਆਂ, ਕਿਉਂਕਿ ਉਹ ਬਿਊਟੀਫੁਲ ਨਹੀਂ ਲੱਗ ਰਹੀ ਉਹ ਪਲੇਸ, ਰੋਪ ਬਹੁਤ ਬਿਊਟੀਫੁਲ ਹੈ ਲੇਕਿਨ ਆਸ ਪਾਸ ਦੀਆਂ ਚੀਜ਼ਾਂ ਦੀ ਯੂਨਿਟੀ ਨਹੀਂ ਹੈਗੀ, ਕੋਆਰਡੀਨੇਸ਼ਨ ਨਹੀਂ ਹੈਗੀ, ਬਿਊਟੀ ਨਹੀਂ ਹੈਗੀ, ਇਹਨੂੰ ਕਹਿੰਦੇ ਆ ਡਿਟਰੋਇਟ ਇਫੈਕਟ। ਉਹਨਾਂ ਦੇ ਲਾਸਟ ਨੇਮ ਤੋਂ ਉਸ ਦਿਨ ਸਾਈਕੋਲੋਜੀ ਬਣ ਗਈ, ਡਿਟਰੋਇਟ ਇਫੈਕਟ ਦਾ ਕੀ ਮਤਲਬ ਹੈ, ਜਿਹੜੇ ਹਾਈ ਇਨਕਮ ਅਰਨਰ ਰਹਿੰਦੇ ਨੇ ਇਹ ਕਈ ਵਾਰ ਅੱਛੀਆਂ ਚੀਜ਼ਾਂ ਖਰੀਦਣਗੇ, ਹਨਾ, ਜਿਹੜੇ ਹਾਈ, ਹੁਣ ਜਿਹੜਾ ਮਿਨੀਮਮ ਵੇਜ ਹੈ ਸ਼ਾਇਦ ਉਹ ਬੜੀਆਂ ਐਕਸਪੈਂਸਿਵ ਚੀਜ਼ਾਂ ਨਹੀਂ ਖਰੀਦੇਗਾ, ਲੇਕਿਨ ਹਾਈ ਇਨਕਮ ਅਰਨਰ ਉਹ ਚੀਜ਼ਾਂ ਨੂੰ ਖਰੀਦਣਗੇ ਕਿਉਂਕਿ ਉਹ ਅਫੋਰਡ ਕਰ ਸਕਦੇ ਆ, ਵੱਡਾ ਘਰ ਖਰੀਦ ਸਕਦੇ ਕਿਉਂਕਿ ਅਫੋਰਡ ਕਰ ਸਕਦੇ। ਅੱਛਾ ਘਰ ਲੈ ਲਿਆ ਆਪਾਂ $2-3-4 million ਦਾ, ਜਦੋਂ ਪੁਰਾਣੇ ਘਰ ਤੋਂ ਫਰਨੀਚਰ ਨਵੇਂ ਘਰ ਚ ਆਇਆ, ਉਹ ਦੇਖਿਆ ਯਾਰ ਪੁਰਾਣੇ ਘਰ ਚ ਤਾਂ ਆਈਕੀਆ ਦਾ ਡਾਇਨਿੰਗ ਟੇਬਲ ਸੀਗਾ, ਇੱਥੇ ਤਾਂ ਸੂਟ ਹੀ ਨਹੀਂ ਕਰ ਰਿਹਾ, ਇੱਡੀ ਵੱਡੀ ਕਿਚਨ ਡਾਇਨਿੰਗ ਟੇਬਲ ਹੈ, ਇੱਥੇ ਟੇਬਲ ਤਾਂ ਮਜ਼ਾਕ ਲੱਗ ਰਿਹਾ, ਟੇਬਲ ਨਵਾਂ ਲਗਾਉਣਾ ਪਏਗਾ। ਜਿੱਦਾਂ ਹੀ ਟੇਬਲ ਲਗਾਇਆ, ਉਹ ਯਾਰ ਚੇਅਰਸ ਤਾਂ ਬਹੁਤ ਪੁਰਾਣੀਆਂ ਹੈਗੀਆਂ, ਤਾਂ ਅੱਛੀ ਨਹੀਂ ਲੱਗਦੀ, ਆਸ ਪਾਸ ਫਰੈਸ਼ ਪੇਂਟ ਹੈਗਾ ਤਾਂ ਕਿੱਦਾਂ ਪੁਰਾਣਾ ਫਰਨੀਚਰ ਕਿੱਦਾਂ ਅੱਛਾ ਲੱਗੇਗਾ। ਉਹ ਟੇਬਲ ਚੇਂਜ ਹੋਇਆ ਯਾਰ, ਕਿਚਨ ਕੈਬਨਿਟ ਵੀ ਚੇਂਜ ਕਰਨੀਆਂ ਪੈਣੀਆਂ, ਘਰ ਤਾਂ ਬਹੁਤ ਵਧੀਆ ਹੈਗਾ, ਜੇ ਕਿਚਨ ਕੈਬਨਿਟ ਮੈਂ ਚੇਂਜ ਕਰਦਾ ਨਾ ਤਾਂ ਕਿਆ ਕਿਚਨ ਦੀ ਵੈਲਿਊ ਬਣ ਜਾਏਗੀ। ਚਲੋ ਜੀ ਕਿਚਨ ਕੈਬਨਿਟ ਚੇਂਜ ਕਰ ਲਓ, ਉਹ ਕਿਚਨ ਕੈਬਨਿਟ ਹੌਲੀ ਹੌਲੀ ਹਰ ਚੀਜ਼ ਅਪਡੇਟ ਹੋਣੀ ਸ਼ੁਰੂ ਹੋ ਗਈ। ਉਹ ਯਾਰ ਕਿਚਨ ਕੈਬਨਿਟ ਤਾਂ ਚੇਂਜ ਕਰਤੀ, ਯਾਰ ਸਟੋਵ ਜਿਹੜਾ ਹੈਗਾ ਇੰਨਾ ਪੁਰਾਣਾ ਲੱਗਦਾ, ਜੰਕ ਲੱਗਾ ਹੋਇਆ ਇਹਨੂੰ, ਇਹ ਚੇਂਜ ਕਰਨਾ। ਮੈਂ ਨਾ ਫਰੈਸ਼ ਮੈਂ ਸੁਣਿਆ ਉੱਥੇ ਐਡ ਆਈ ਹੈ ਕਿ ਉਹ ਅਪਲਾਈਸਿਸ ਸੇਲਸ ਤੇ ਹੈਗੇ, ਚਲੋ ਇਹ ਵੀ ਚੇਂਜ ਕਰ ਦਈਦਾ। ਉਹ 2-4 ਦਿਨਾਂ ਬਾਅਦ ਬੰਦਾ ਹੋਮ ਡੀਪੋ ਪਹੁੰਚ ਗਿਆ, ਲੋਸ ਪਹੁੰਚ ਗਿਆ, ਅਪਲਾਈਸਿਸ ਸਟੋਰਾਂ ਤੇ ਪਹੁੰਚ ਗਿਆ, ਇਹ ਕੀ ਹੈ ਡਿਟਰੋਇਟ ਇਫੈਕਟ। ਬੜਾ ਕਾਮਨ ਹੈ, ਹਾਈ ਇਨਕਮ ਅਰਨਰ ਦੇ ਨਾਲ ਇੱਦਾਂ ਹੋਣਾ ਬੜਾ ਜ਼ਰੂਰੀ ਹੈ, ਹਰ ਕਿਸੇ ਦੇ ਨਾਲ ਨਹੀਂ ਹੋਏਗਾ, ਹਾਈ ਇਨਕਮ ਅਰਨਰ ਦੇ ਨਾਲ, ਹਰ ਬੰਦੇ ਨਾਲ ਵੀ ਹੁੰਦਾ, ਬੇਸਿਕ ਲੈਵਲ ਤੇ ਵੀ ਹੁੰਦਾ, ਲੇਕਿਨ ਸ਼ਾਇਦ ਉਹਦਾ ਇੰਨਾ ਇੰਪੈਕਟ ਨਹੀਂ ਪੈਂਦਾ ਜਿੰਨਾ ਹਾਈ ਇਨਕਮ ਅਰਨਰ। ਜੇ ਹਾਈ ਇਨਕਮ ਅਰਨਰ ਲਾਈਫ ਟਾਈਮ ਚ ਮਨੀ ਮੈਟਰਸ ਤੋਂ ਫ੍ਰੀ ਹੋਣਾ ਚਾਹੀਦਾ, ਤੁਹਾਨੂੰ ਨੋਟਿਸ ਕਰ ਲੈਣਾ ਚਾਹੀਦਾ ਕਿ ਯਾਰ ਇਹ ਤਾਂ ਚੇਨ ਬਣ ਜਾਂਦੀ ਹੈਗੀ ਹੈ, ਸਪਾਇਰਲ ਆਫ ਕੰਜ਼ੰਪਸ਼ਨ ਬਣਦੀ ਹੈ, ਇੱਕ ਚੀਜ਼ ਲੈਤੀ ਨਹੀਂ, ਜੇ ਤੁਸੀਂ ਇੱਕ ਕੋਈ ਵੈਸੇ ਪੈਂਟਸ ਲੈਤੀ ਹੈ ਤਾਂ ਉਹਦੇ ਨਾਲ ਟੋਪ ਨਹੀਂ ਮੈਚ ਹੋ ਰਹੀ, ਇਹਦੇ ਨਾਲ ਇਹ ਵੀ ਲੈਣਾ ਪਏਗਾ। ਅੱਛਾ ਪਾਰਟੀ ਜਾਣਾ, ਇਹਦੇ ਨਾਲ ਜੁਲਰੀ ਨਹੀਂ ਮੈਚ ਹੋ ਰਹੀ, ਇਹਦੇ ਨਾਲ ਲੈ ਲੈਣਾ ਪਏਗਾ। ਸੋ ਸਮੇਂ ਕਹਿੰਦਾ ਇਹਨੂੰ ਡਿਟਰੋਇਟ ਇਫੈਕਟ ਕਹਿੰਦੇ, ਬੜੀ ਕਾਮਨ ਸਾਈਕੋਲੋਜੀ, ਔਰ ਹਰ ਇਨਸਾਨ ਨੂੰ ਅਪਲਾਈ ਹੁੰਦੀ ਹੈ ਇਹ ਚੀਜ਼ਾਂ। ਇਹ ਤੁਹਾਡੇ ਓਬਸਟੈਕਲਸ ਹੁੰਦੀਆਂ ਤੁਹਾਡੀ ਲਾਈਫ ਚ ਅੱਗੇ ਵਧਣ ਵਾਸਤੇ, ਵੈਲਥ ਕ੍ਰੀਏਟ ਕਰਨ ਵਾਸਤੇ। ਜਦੋਂ ਜੀ ਇੱਕ ਨਾ ਜਿਹੜੀ ਓਪੋਜ਼ਿਟ ਕਿਹਾ ਜਾਂਦਾ, ਵੈਸੇ ਮੇਰੇ ਖਿਆਲ ਜਿਹੜੀ ਪਾਵਰਟੀ ਹੁੰਦੀ ਹੈ ਨਾ, ਪਾਵਰਟੀ ਦੇ ਵਿੱਚ ਫਰੀਡਮ ਹੁੰਦੀ ਹੈ, ਵੈਲਥ ਦੇ ਵਿੱਚ ਓਬਸਟੈਕਲਸ ਹੁੰਦੇ। ਲੋਕੀ ਉਲਟਾ ਸਮਝਦੇ ਆ ਕਿ ਪਾਵਰਟੀ ਦੇ ਵਿੱਚ ਬੜੀਆਂ ਸਾਰੀਆਂ ਮੁਸ਼ਕਿਲਾਂ ਹੈਗੀਆਂ, ਵੈਲਥ ਚ ਫਰੀਡਮ ਆਉਂਦੀ ਹੈ, ਉਲਟਾ ਹੈਗਾ, ਪਾਵਰਟੀ ਚ ਫਰੀਡਮ ਹੈ, ਜੋ ਕਰਨਾ ਕਰੋ ਕੋਈ ਫਰਕ ਨਹੀਂ ਪੈਂਦਾ, ਵੈਲਥ ਕ੍ਰੀਏਟ ਕਰਨੀ ਹੈ ਉਹ ਚ ਬੜੇ ਸਾਰੇ ਓਬਸਟੈਕਲਸ ਹੈਗੇ। ਜਦ ਤੱਕ ਹਰ ਇੱਕ ਕਲਾਸ ਪਾਸ ਨਹੀਂ ਕਰੋਗੇ, ਉਹ ਵੈਲਥ ਨਹੀਂ ਕ੍ਰੀਏਟ ਹੋਣ ਵਾਲੀ, ਸਿਰਫ ਇਨਕਮ ਕ੍ਰੀਏਟ ਕਰ ਲਈ ਉਹਨਾਂ ਲਈ ਵੈਲਥ ਨਹੀਂ ਕ੍ਰੀਏਟ ਹੋਣ ਵਾਲੀ। ਉਹ ਹਾਈ ਇਨਕਮ ਅਰਨਰ ਨੂੰ ਬੜਾ ਕੇਅਰਫੁਲ ਹੋਣਾ ਪਏਗਾ, ਇਵਨ ਘਰ ਕਿੱਥੇ ਲੈਣਾ ਬੜਾ ਕੇਅਰਫੁਲ ਹੋ ਕੇ, ਕਿਉਂਕਿ ਉਹ ਡਿਟਰੋਇਟ अच्छा मैं मैटर नहीं करता तुसी अपनी क्लोथिंग बजट कर रहे हो फूड नू बजट कर रहे हो अपने हाउस एक्सपेंस नू जड़ा वन ऑफ द मेजर एक्सपेंस हो उन्हों बजट नहीं किया फर्क नहीं पैंदा तुसी किन्नी बजटिंग एक्सेल शीट बनांदे हो घर बैठ के फूड एक्सपेंसिस कॉफीज नू लाके उहदे नाल वेल्थ नहीं क्रिएट होनी मेजर एक्सपेंसिस नू क्यों नहीं मैनेज किया जिहड़ा बंदा वेल्थ क्रिएट करना चाहता हो सकता तुसी वेल्थी नहीं हो हुण बड़ी कंट्रोवर्शियल स्टेटमेंट हो जानी है बड़े सारे लोग 99 ने तो रिजेक्ट कर देनी जी उन्हें मैं लाइन बोलन जा रहा 99.99% लेकिन इट इज अ ट्रू स्टेटमेंट Even if you're not wealthy, or one day you will become wealthy, or you want to become wealthy, do not buy a house worth more than or twice your household income. Tusi kehnde hun sare is time bade sare log yaar ki gallan kar rahe ho yaar tusi. Do guna income se kar randa koi. Isda matlab income fir upar leke jao. Don't buy the house then. Yaar idda thoda hunda assi vi itthe hi hage 20 40 50 saalan to sanu nahi pata life kidda hundi hai, paisa kidda kamaya janda, ghar kidda khareede jande, eh kidiyan suggestions de raha hu. मैं फिर की क्या रिजेक्ट होनी होनी है स्टेटमेंट लेकिन मैंने बोलना जरूरी है क्योंकि सच चाहिए वेल्दी एंड इफ यूर एक्सट्रीमली वेल्दी हो तो वन टाइम इनकम साल की इनकम के अंदर अंदर तेरे घर आना चाहिए दैन यूर एक्सट्रीमली वेल्दी ऑलरेडी या उस जे एस कंसैप्ट तुम जी मर्जी एग्जाम्पल लै लो दुनिया चाहू मिलियन लोग मिल जाएंगे लोकली जो प्रूव कर देंगे कि मैं जी स्टेटमेंट बोली है सच बोली है लोकल की गल कर रहा है मिसिज आगा ब्रैम्पटन जी तुम लोग मिल जाएंगे कि नहीं नहीं सच बोली मैं भी इदा ही किया मिलियन से लोग मिल जाएंगे लेकिन तुसी जे नहीं असि किदा जानांगे इन्ने लोगों नु शायद नहीं जानते जिन्हां नु भी मोस्ट फेमस है दुनिया च लोगों नु जानते उन्हां दी एग्जांपल देख लो तुसी शाहरुख खान नु देख लो ओदी ईयरली इनकम दे विच ओदा घर क्या उस तो एक्सपेंसिव है मतलब ही नहीं है तुसी वॉरेन बफे नु देख लो तुसी मिस्टर अंबानी नु देख लो क्या उन्हां दा मोस्ट एक्सपेंसिव घर है बिलियन दो बिलियन डॉलर मार्केट वैल्यू क्या उन्हां दी ईयरली इनकम उस तो ज्यादा है कि नहीं है तुसी को कहते हो तुसी बड़ी वड्डियां एग्जाम्पल लै लिया मैं कह रहा लोकल एग्जाम्पल मिल जाएंगे लेकिन हुण एग्जाम्पल मैं लोकल किसी बंदे दा मिस्टर एबीसी दा नाम लावांगा तुसी ओ कौन है ऑफकोर्स नहीं जानते ते नहीं पता बहुत सारे लोग है मैं जानता बड़े सारे लोगों नु और इदा ही होना चाहिए कंट्रोवर्शियल स्टेटमेंट लेकिन ट्रू है कंट्रोवर्शियल नहीं है लेकिन वो उसके बार साडे बिलीफ तो रिजेक्ट कर देंगे साडे बिलीफ नहीं है ट्रू नहीं है तो इस चीज़ को अंडरस्टैंड करना बड़ा जरूरी है ਅਨ ਆਪਣਾ ਘਰ ਜਦੋਂ ਤੁਸੀਂ ਲੈਣਾ ਸੋਚ ਸਮਝ ਕੇ ਲਓ ਆਪਣੀ ਇਨਕਮ ਕਿਹੜੀ ਚੀਜ਼ ਨੂੰ ਪ੍ਰਾਇਰਟੀ ਰੱਖੋ ਕਿ ਮੈਂ ਪਹਿਲੇ ਇਨਕਮ ਵਧਾਵਾਂ ਕਿ ਪਹਿਲੇ ਮੈਂ ਚੀਜ਼ਾਂ ਡਿਸਾਈਡ ਕਰਨਾ ਰਸ਼ ਕੀ ਹੈ ਰਸ਼ ਨਹੀਂ ਹੋਣਾ ਚਾਹੀਦਾ ਪੇਸ਼ੈਂਸ ਚਾਹੀਦੀ ਹੈਗੀ ਹੈ ਵੈਲਥ ਕ੍ਰੀਏਟ ਕਰਨ ਵਾਸਤੇ ਹਰ ਕਿਸੇ ਨੂੰ ਫੋਲੋ ਕਰਨ ਦੀ ਲੋੜ ਨਹੀਂ ਹੋ ਨਾ ਹੀ ਹਰ ਕਿਸੇ ਨੇ ਫੋਲੋ ਕਰਨੀ ਹੈ ਨਾ ਹੀ ਕਰਨੀ ਚਾਹੀਦੀ ਹੈ ਜਿੰਨੀਆਂ ਵੀ ਚੀਜ਼ਾਂ ਅਸੀਂ ਕਦੀ ਵੀ ਗੱਲ ਕਰਦੇ ਹਾਂ ਦਿਸ ਇਜ਼ ਜਸਟ ਗਲਿਮਸ ਦੇ ਰਹੇ ਹਾਂ ਉਹ ਤਾਂ ਜਦੋਂ ਇਨ ਪਰਸਨ ਮੀਟਿੰਗ ਹੁੰਦੀ ਹੈ ਦੈਨ ਇਜ਼ ਅ ਟੋਟਲੀ ਡਿਫਰੈਂਟ ਟੌਕ ਜਦੋਂ ਮੇਰੇ ਨਾਲ ਇਨ ਪਰਸਨ ਗੱਲ ਹੁੰਦੀ ਹੈ ਉਹ ਦੈਟ ਇਜ਼ ਅ ਟੋਟਲੀ ਡਿਫਰੈਂਟ ਟੌਕ ਉਹ ਫਾਈਨੈਂਸ਼ੀਅਲ ਮੈਟਰਸ ਨੂੰ ਲੈ ਕੇ ਹੁੰਦੀ ਹੈ ਦੈਟ ਵਿਲ ਚੇਂਜ ਦਾ ਵੇ ਹਾਊ ਯੂ ਥਿੰਕ ਅਬਾਊਟ ਫਾਈਨੈਂਸ ਉਹ ਫਿਲੋਸਫੀਜ ਨਹੀਂ ਹੈਗੀਆਂ ਓਪੀਨੀਅਨ ਨਹੀਂ ਹੈਗੇ ਉਹ ਫੈਕਟ ਬੇਸਡ ਕਨਵਰਸੇਸ਼ਨ ਹੈ ਕਿ ਕਿੱਦਾਂ ਕ੍ਰੀਏਟ ਹੋਣੀ ਹੈ ਬਟ ਦੈਟ ਕੈਨ ਓਨਲੀ ਬੀ ਡਨ ਵਨ ਟੂ ਵਨ ਕਿਉਂਕਿ ਜੇ ਮੈਂ ਰੇਡੀਓ ਤੇ ਗੱਲ ਕਰਾਂ ਫਾਈਨੈਂਸ਼ੀਅਲ ਸਟ੍ਰੈਟੇਜੀ ਦੀਆਂ ਫਾਈਨੈਂਸ਼ੀਅਲ ਮੈਟਰਸ ਦੀਆਂ ਹੁੰਦਾ ਕੀ ਹੈ ਕਲਾਇੰਟਸ ਕਈ ਵਾਰ ਅੱਧੀ ਇਨਫੋਰਮੇਸ਼ਨ ਸੁਣ ਕੇ ਫਾਲੋ ਕਰ ਲੈਣਗੇ ਉਹ ਗਲਤ ਹੋ ਜਾਏਗਾ ਇਫ ਯੂ ਆਰ ਰਿਸਪੋਂਸਿਬਲ ਪਰਸਨ ਯੂ ਵਿਲ ਨੈਵਰ ਗਿਵ ਦਾ ਹਾਫ ਇਨਫੋਰਮੇਸ਼ਨ ਔਰ ਲਿਮਿਟਿਡ ਇਨਫੋਰਮੇਸ਼ਨ ਟੂ ਐਨੀ ਪਰਸਨ ਜੇ ਤੁਹਾਨੂੰ ਲੱਗਦਾ ਕਿ ਯਾਰ ਰਿਸਪੋਂਸਿਬਲ ਹੈ ਹੋਰ ਬੜੇ ਸਾਰੇ ਐਡਵਾਈਜ਼ਰਸ ਹੁੰਦੇ ਆ ਦੇ ਸਟਾਰਟ ਟੂ ਫਾਲੋ ਕਿ ਅੱਛਾ ਇੱਦਾਂ ਕਰਦੇ ਮਿਸਟਰ ਸੌਰਵ ਅਸੀਂ ਜਿੱਦਾਂ ਕਰਾਂਗੇ ਜਦ ਉਹਦਾ ਟਰੈਕ ਨਹੀਂ ਪਤਾ ਕਿ ਅਸੀਂ ਇਹਨੂੰ ਕਰਨਾ ਕਿੱਦਾਂ ਉਹ ਗਲਤ ਹੋ ਜਾਣਗੇ ਬੜੇ ਸਾਰੇ ਲੋਕਾਂ ਵਾਸਤੇ ਚੀਜ਼ਾਂ ਸੋ ਤੁਸੀਂ ਚੀਜ਼ਾਂ ਨੂੰ ਜਦੋਂ ਡਿਸਾਈਡ ਕਰਨਾ ਹੈਗਾ ਤੁਸੀਂ ਹਾਈ ਇਨਕਮ ਕਰਨਾ ਹੈਗਾ ਇਸਦਾ ਮਤਲਬ ਤੁਹਾਡੇ ਕੋਲ ਚੋਇਸ ਹੈਗੀ ਹੈ ਕਿ ਤੁਸੀਂ ਜਲਦੀ ਜਿਹੜੀ ਹੈ ਅਚੀਵ ਕਰ ਸਕਦੇ ਹੋ ਵੈਲਥ ਅਚੀਵ ਕਰ ਸਕਦੇ ਹੋ ਤੁਸੀਂ ਹਾਈ ਨੇਬਰ ਸਕੇਲ ਨੇਬਰਹੁੱਡ ਚ ਜਾਣਾ ਜਿੱਦਾਂ ਹੀ ਗਏ ਤੁਸੀਂ ਜਾਣ ਦੀ ਪ੍ਰੋਬਲਮ ਨਹੀਂ ਹੈ ਚਲੇ ਗਏ ਪ੍ਰੈਸ਼ਰ ਆ ਗਿਆ ਯਾਰ ਡਰਾਈਵੇ ਚ ਗੱਡੀ ਸਾਡੀ ਉਹ ਬੇਸਿਕ ਵਾਲੀ ਲੱਗੀ ਹੈ ਘਰ ਤਾਂ ਲੈ ਲਿਆ 4 ਮਹੀਨੇ ਦਾ ਸਾਰੇ ਦੇਖੋ ਨੇਬਰ ਕਿੱਦਾਂ ਦੀ ਦੋ ਦੋ ਗੱਡੀਆਂ ਤਿੰਨ ਤਿੰਨ ਲੱਗੀਆਂ ਗੱਡੀ ਦਾ ਅਪਗ੍ਰੇਡ ਕਰਨੀ ਪੈਣੀਆਂ ਹੋਰ ਦੇਖੋ 3 ਹਫ਼ਤੇ ਤੁਸੀਂ ਡੀਲਰਸ਼ਿਪ ਤੇ ਬੈਠੇ ਹੋ ਆ ਗਏ ਡਿਟਰੋਇਟ ਇਫੈਕਟ ਐਨੀਵੇਜ਼ ਦੋ ਤਿੰਨ ਚੀਜ਼ਾਂ ਹੋਰ ਬੇਸਿਕ ਦੈਨ ਵਿਲ ਫਿਨਿਸ਼ ਅਨਲੈਸ ਕੋਈ ਕੁਐਸਚਨ ਹੋਏ ਦੇਖੋ ਜੰਕ ਜੇ ਤੁਸੀਂ ਹਾਈ ਇਨਕਮ ਵਾਲੇ ਹਰ ਕਿਸੇ ਨੂੰ ਅਵੋਇਡ ਕਰੋ ਜੰਕ ਕੰਟੈਂਟ ਨੂੰ ਆਪਣੇ ਬ੍ਰੇਨ ਚ ਨਾ ਜਾਣ ਦਿਓ ਆਪਾਂ ਸੁਣਿਆ ਕਿ ਯੂ ਆਰ ਵਟ ਯੂ ਈਟ ਜੋ ਖਾਂਦੇ ਹੋ ਤੁਸੀਂ ਉਹੀ ਬੰਦੇ ਹੋ ਯੂ ਆਰ ਵਟ ਯੂ ਹੇਅਰ ਐਜ ਵੈਲ ਯੂ ਆਰ ਵਟ ਯੂ ਕੰਜ਼ਿਊਮ ਐਜ਼ ਅ ਇਨਫੋਰਮੇਸ਼ਨ ਹਨਾ ਸਾਡੀ ਜਿਹੜੀ ਵੀ ਇਨਫੋਰਮੇਸ਼ਨ ਹੁੰਦੀ ਹੈ ਅਸੀਂ ਬ੍ਰੇਨ ਨੂੰ ਫੀਡ ਕਰਦੇ ਭਾਵਾਂ ਤੁਸੀਂ ਇੰਸਟਾਗ੍ਰਾਮ ਤੋਂ ਕਰੋ ਸੋਸ਼ਲ ਤੋਂ ਕਰੋ ਸੋਸ਼ਲ ਮੀਡੀਆ ਫੇਸਬੁੱਕ ਤੋਂ ਕਰ ਰਹੇ ਹੋ ਡਿਜੀਟਲ ਤੋਂ ਕਰ ਰਹੇ ਹੋ ਫੋਨਾਂ ਤੇ ਦੇਖ ਲਓ 3-4-5 ਘੰਟੇ ਹਰ ਬੰਦੇ ਦੇ ਹੈਗੇ ਫੋਨ ਤੇ ਲੱਗਾ ਹੋਇਆ ਅਨਇੰਟੈਂਸ਼ਨਲੀ ਇੰਟੈਂਸ਼ਨਲੀ ਆਪਣੇ ਬ੍ਰੇਨ ਨੂੰ ਇਨਫੋਰਮੇਸ਼ਨ ਫੀਡ ਕਰ ਰਹੇ ਹਾਂ ਗੋਸਿਪ ਫੀਡ ਕਰ ਰਹੇ ਹਾਂ ਮੀਡੀਆ ਫੀਡ ਕਰ ਰਹੇ ਹਾਂ ਪੋਡਕਾਸਟ ਸੁਣਦੇ ਪਏ ਹਾਂ ਟੈਸਲਾ ਦਾ ਨਵਾਂ ਮਾਡਲ ਆ ਗਿਆ ਸੁਣ ਲਿਆ 10 reasons ਟੂ ਗੋ ਟੂ ਜਪਾਨ ਉਹਦੀ ਵੀਡੀਓ ਦੇਖ ਲਈ ਪੈ ਗਿਆ ਦਿਮਾਗ ਦੇ ਵਿੱਚ ਬੈਠ ਗਿਆ ਰੀਜ਼ਨ 10 reason ਮਿਲ ਤਾਂ ਗਏ ਮੈਨੂੰ ਕਿਉਂ ਬਣੀਆਂ ਵੀਡੀਓ ਕਿ 10 reasons ਟੂ ਗੋ ਟੂ ਯੂਰਪ 10 reasons ਟੂ ਗੋ ਟੂ ਹੇਅਰ 10 reasons ਟੂ ਵਿਜ਼ਿਟ ਵੈਂਕੂਵਰ ਕਿਉਂਕਿ ਆਮ ਬੰਦਾ ਇਹਦੇ ਕੋਲ ਜੇ ਰੀਜ਼ਨ ਨਹੀਂ ਹੋਏਗਾ ਤਾਂ ਕਿੱਦਾਂ ਜਾਏਗਾ ਕੰਪਨੀਆਂ ਕਹਿੰਦੀਆਂ ਦੱਸੋ ਉਹਨਾਂ ਨੂੰ 10 reason ਕੀ ਆ ਗਿਆ ਜਿੱਦਾਂ ਹੀ 10 reason ਦਿਮਾਗ ਚ ਬੰਦਾ ਕਹਿੰਦਾ ਯਾਰ ਸੈਂਸ ਤਾਂ ਬਣ ਰਹੀ ਹੈ ਸੈਂਸ ਬਣਾਉਣ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਤੁਹਾਡੀ ਆਪਣੀ ਚੋਇਸ ਹੋ ਜਾਂ ਨਾ ਹੋਏ ਮੇਕ ਸ਼ੋਰ ਯੂ ਫਾਈਂਡ ਬੈਟਰ ਫਰੈਂਡ ਪੀਪਲ ਸਪੈਂਡ ਮੋਸਟ ਆਫ ਦਾ ਟਾਈਮ ਹਨਾ ਆਪਣੇ ਫਰੈਂਡ ਯਾਰਾਂ ਦੋਸਤਾਂ ਦੇ ਨਾਲ ਕਰਦੇ ਆ ਵਿੱਚ ਰੁਕੇ ਸਾਡੇ ਜਿਹੜੇ ਫਰੈਂਡ ਫੈਮਿਲੀ ਫਰੈਂਡ ਦੇ ਨੋਟ ਓਨਲੀ ਆਕੂਪਾਈ ਯੋਰ ਟਾਈਮ, ਸਾਡਾ ਸਿਰਫ ਟਾਈਮ ਨਹੀਂ ਕੰਜ਼ਿਊਮ ਕਰਦਾ, ਉਹਨਾਂ ਦਾ ਮੇਜਰ ਇੰਪੈਕਟ ਹੁੰਦਾ ਓਨ ਦਾ ਵੇ ਆਫ ਯੋਰ ਥਿੰਕਿੰਗ, ਸਾਡੇ ਮਾਈਂਡ ਤੇ ਇਨਫਲੂਐਂਸ ਹੁੰਦਾ, ਸਾਡੇ ਡੇਲੀ ਬਿਹੇਵੀਅਰ ਤੇ ਜਿਹੜਾ ਉਹਦਾ ਇੰਪੈਕਟ ਹੁੰਦਾ, ਅਸੀਂ ਐਗਰੀ ਕਰੀਏ ਜਾਂ ਨਾ ਕਰੀਏ. ਅਗਰ ਤੁਹਾਡੇ ਆਸ ਪਾਸ ਦੇ ਫਰੈਂਡ, ਇਫ ਯੂ ਹੈਵ ਅ ਪੀਪਲ ਅਰਾਊਂਡ ਯੂ ਹੂ ਆਰ ਵੈਰੀ ਸਮਾਰਟ, ਜਿਹੜੇ ਬੜੇ ਸਮਾਰਟ ਫਾਈਨੈਂਸ਼ੀਅਲ ਡਿਸੀਜਨ ਲੈਂਦੇ, ਬੜਾ ਚਾਂਸਿਸ ਹੈਗੇ ਕਿ ਤੁਸੀਂ ਵੀ ਸਮਾਰਟ ਫਾਈਨੈਂਸ਼ੀਅਲ ਡਿਸੀਜਨ ਲੈਣੇ ਸ਼ੁਰੂ ਕਰ ਦੇਣੇ. ਜੇ ਤੁਹਾਡੇ ਆਸ ਪਾਸ ਦੇ ਲੋਕ ਐਕਟ ਕਰ ਰਹੇ ਰਿਚ, ਇਟਸ ਅ ਮੈਟਰ ਆਫ ਟਾਈਮ ਦੈਟ ਯੂ ਆਲਸੋ ਗੋਨਾ ਸਟਾਰਟ ਐਕਟਿੰਗ ਰਿਚ. ਲੇਕਿਨ ਤੁਸੀਂ ਹਾਈ ਇਨਕਮ ਅਰਨਰ ਹੈਗੇ ਹੋ, ਤੁਹਾਨੂੰ ਐਕਟ ਰਿਚ ਕਰਨ ਦੀ ਲੋੜ ਹੀ ਨਹੀਂ ਹੈਗੀ, ਹੈਨਾ. ਹਾਈ ਇਨਕਮ ਅਰਨਰ ਯੂ ਹੈਵ ਟੂ ਬੀ ਵੈਰੀ ਕੇਅਰਫੁਲ, ਕਿਉਂਕਿ ਤੁਹਾਡੇ ਕੋਲ ਪੈਸਾ ਹੈਗਾ ਲੋਕਾਂ ਨੂੰ ਦਿਖਾਣ, ਇਨ ਆਰਡਰ ਟੂ ਲੁੱਕ ਰਿਚ ਯੂ ਕੈਨ ਸਪੈਂਡ ਸਮ ਮਨੀ. ਡੋਂਟ ਡੂ ਇਟ ਬਿਕੋਜ ਯੂ ਕੈਨ ਐਕਚੁਅਲੀ ਬਿਕਮ ਰਿਚ, ਯੂ ਡੋਂਟ ਨੀਡ ਟੂ ਲੁੱਕ ਰਿਚ. ਸੋ ਡਜ਼ਨਟ ਮੈਟਰ ਤੁਹਾਡੀ ਅਦਰਵਾਈਜ਼ ਕਿੰਨੀ ਇਨਕਮ ਵਧੀ ਜਾਏਗੀ, ਤੁਸੀਂ ਦੇਖਣਾ ਅਸੀਂ ਮਨੀ ਨੂੰ ਚੇਸ ਕਰੀ ਜਾਣਾ. ਟਾਕ ਸ਼ੋ ਸ਼ੁਰੂ ਹੋਣ ਤੋਂ ਪਹਿਲੇ ਤੁਸੀਂ ਵੀ ਕਿਹਾ ਸੀ ਜਸਵੀਰ ਜੀ, ਯਾਰ ਮੈਂ ਫਿਰ ਡਿਸਕਨੈਕਟ ਕਰ ਦਿੰਦਾ ਹੁੰਦਾ, ਮੇਰਾ ਇਹ ਮੇਰਾ ਸਕੈਜੂਲ ਹੈ ਕਿ ਜਿਸ ਟਾਈਮ ਮੈਂ ਪਲੇ ਕਰ ਰਿਹਾ ਖੇਲ ਰਿਹਾ ਤਾਂ ਉਸ ਟਾਈਮ ਮੈਂ ਖੇਲ ਰਿਹਾ, ਉਸ ਟਾਈਮ ਮੇਰੇ ਲਈ ਖੇਲ ਹੀ ਮੇਰੀ ਲਾਈਫ ਹੈ, ਮੇਰੀ ਲਾਈਫ ਇਜ਼ ਆਲ ਅਬਾਊਟ ਮਾਈ ਗੇਮ ਰਾਈਟ ਨਾਓ, ਵੈਨ ਆਮ ਐਟ ਵਰਕ, ਵਰਕ ਇਜ਼ ਆਲ ਅਬਾਊਟ ਮਾਈ ਗੇਮ. ਸੇਮ ਥਿੰਗ ਜਦੋਂ ਪੈਸਾ, ਪੈਸਾ ਦਾ ਮਤਲਬ 24 ਘੰਟੇ ਕਿੱਦਾਂ ਪੈਸੇ ਦੇ ਵਿੱਚ ਇਨਵੋਲਵ ਹੋ ਸਕਦੇ, 24 ਘੰਟੇ ਛੱਡੋ 80 ਸਾਲ ਕਿੱਦਾਂ ਦੇ ਸਕਦੇ ਪੈਸੇ ਦੇ ਮੈਟਰਸ ਨੂੰ ਲੈ ਕੇ, ਵੇ ਟੂ ਮਚ ਵੈਲਿਊ ਟੂ ਗਿਵ ਟੂ ਵਨ ਮੈਟਰ ਇਨ ਲਾਈਫ. ਸੋ ਉਹ ਜੇ ਤੁਸੀਂ ਹਾਈ ਇਨਕਮ ਅਰਨਰ ਹੈਗੇ ਤਾਂ ਮਤਲਬ ਥਿੰਗਸ ਆਰ ਈਜ਼ੀ, ਚੀਜ਼ਾਂ ਨੂੰ ਸਹੀ ਲਓ, ਡੈਟ ਨੂੰ ਕੇਅਰਫੁਲੀ ਲੈਣਾ. ਹਾਈ ਇਨਕਮ ਅਰਨਰ ਬੜੀ ਬੜੀਆਂ ਚੀਜ਼ਾਂ ਲੋਕੀ ਕਰ ਵੀ ਗਏ, ਓਵਰ ਲੈਵਰੇਜ ਕਰ ਜਾਂਦੇ ਆ, ਉਹ ਕੀਤਾ ਵੀ ਹੈ ਪਹਿਲੇ 2-3 ਸਾਲਾਂ, ਉਹ ਫਿਰ ਮਾਰਕੀਟ ਵਿਲ ਡਿਸਿਪਲਿਨ ਯੂ ਈਵਨ ਦੋ ਯੂਅਰ ਹਾਈ ਇਨਕਮ ਅਰਨਰ. ਬੜੇ ਸਾਰੇ ਹਾਈ ਇਨਕਮ ਅਰਨਰ ਫਸ ਜਾਂਦੇ ਆ, ਯਾਰ ਇਹ ਕੀ ਕੀਤਾ, ਦਾ ਨਹੀਂ ਸੀ ਕਰਨਾ ਚਾਹੀਦਾ, ਲੇਕਿਨ ਉਹ ਚੀਜ਼ਾਂ ਤੁਸੀਂ ਵੈਲ ਇਨ ਐਡਵਾਂਸ ਫਿਗਰ ਆਊਟ ਕਰ ਸਕਦੇ ਹੋ. ਡੈਟ ਕਿਸੇ ਨੂੰ ਵੀ ਥੱਲੇ ਲਿਆ ਸਕਦਾ, ਡਜ਼ਨਟ ਮੈਟਰ ਕਿੰਨੀ ਇਨਕਮ ਹੈ. ਡੋਨਲਡ ਟਰੰਪ ਵਰਗੇ ਬੰਦੇ ਨੂੰ 6 ਵਾਰ ਥੱਲੇ ਲਾਇਆ ਬੈਂਕਰਪਸੀ, ਓਵਰ ਲੈਵਰੇਜ ਹੋ ਗਏ ਸੀਗੇ. ਰਿਚ ਡੈਡ ਪੂਅਰ ਡੈਡ ਜਿਹੜਾ ਹੈਗੇ ਆ, ਜਿਨ੍ਹਾਂ ਨੇ ਰੋਬਰਟ ਕਿਓਸਾਕੀ ਆਈ ਥਿੰਕ, ਤੋ ਉਹ 2012 ਚ ਬੈਂਕ ਕਰਪਟ, ਰੀਅਲ ਸਟੇਟ ਦੇ ਬੰਦੇ ਆ, ਉਹਨਾਂ ਨੇ ਪਤਾ ਨੀ ਕਿੰਨੇ 10,000-20,000 ਓਵਰ ਲੈਵਰੇਜ ਕਰ ਲਿਆ. ਤੋ ਉਹ ਇੱਕ ਹੋਰ ਹੈਗੇ ਡੇਵ ਰੈਮਸੇ, ਉਹ ਫਾਈਨੈਂਸ਼ੀਅਲ ਐਡਵਾਈਜ਼ਰ ਹੈਗੇ ਨੇ ਅਮਰੀਕਾ ਦੇ, ਕਾਫੀ ਫੇਮਸ ਹੈਗੇ ਨੇ, ਹਨਾ. ਈਵੈਂਟ ਬੈਂਕ ਕਰਪਟ, ਓਵਰ ਲੈਵਰੇਜ ਹੋ ਗਏ ਸੀਗੇ, ਔਰ 20-30 ਦੇ ਵਿੱਚ ਨਾਓ ਇਜ਼ ਸਕਸੈਸਫੁਲ, 500-700-700 million ਦੀ ਨੈਟਵਰਕ ਹੈਗੀ ਹੈ. ਲੇਕਿਨ ਗਲਤੀਆਂ ਹੋਈਆਂ ਸੀ ਨਾ ਪਾਸ ਦੇ ਵਿੱਚ. ਆਲਵੇਜ਼ ਰਿਮਾਇੰਡ, ਆਪਣੇ ਆਪ ਨੂੰ ਇੱਕ ਚੀਜ਼ ਰਿਮਾਇੰਡ ਕਰਾਉਣਾ ਬੜਾ ਜ਼ਰੂਰੀ ਹੈ, ਵਾਈ ਆਰ ਯੂ ਵਰਕਿੰਗ ਸੋ ਹਾਰਡ. ਹਰ ਬੰਦੇ ਨੂੰ ਕਿ ਬਈ ਮੈਂ ਹਾਰਡ ਵਰਕ ਕਰ ਕਿਉਂ ਰਿਹਾ, ਆਪਣੇ ਆਪ ਨੂੰ ਰਿਮਾਇੰਡ ਜ਼ਰੂਰ ਕਰਾਓ. ਇਸੇ ਲਈ ਹਾਰਡ ਵਰਕ ਕਰ ਰਹੇ ਹੋ ਕਿ ਤੁਹਾਡੀਆਂ ਲਾਈਫ ਦੀਆਂ ਡਿਜ਼ਾਇਰ ਪੂਰੀਆਂ ਹੋ ਜਾਣ. ਲੇਕਿਨ ਜੇ ਇੰਨਾ ਹਾਰਡ ਵਰਕ ਕਰਕੇ ਡਿਜ਼ਾਇਰ ਫੇਰ ਨਹੀਂ ਪੂਰੀਆਂ ਹੋ ਰਹੀਆਂ, ਔਰ 20 ਸਾਲ ਹੋ ਗਏ, 30 ਸਾਲ ਹੋ ਗਏ, 40 ਸਾਲ ਹੋ ਗਏ, ਇਟ ਮੀਨਸ ਦੇਰ ਇਜ਼ ਸਮਥਿੰਗ ਮਿਸਿੰਗ. ਉਸ ਚੀਜ਼ਾਂ ਨੂੰ ਫਿਗਰ ਆਊਟ ਕਰੋ, ਅੰਡਰਸਟੈਂਡ ਕਰੋ, ਸਰਕਲ ਤੋਂ ਕਰੋ, ਆਪਣੇ ਆਸ ਪਾਸ ਦੇ ਲੋਕਾਂ ਤੋਂ ਪੁੱਛੋ, ਨਹੀਂ ਮਿਲਦੇ ਫਾਈਨੈਂਸ਼ੀਅਲ ਐਡਵਾਈਜ਼ਰ ਨੂੰ ਪੁੱਛੋ. ਇੱਕ ਚੀਜ਼ ਯੁਧਵੀਰ ਜੀ, 2 ਮਿੰਟ ਸਿੱਖੋ, 2 ਚੀਜ਼ਾਂ ਬੜੀਆਂ ਇੰਪੋਰਟੈਂਟ ਹੈਗੀਆਂ ਜਿਹੜਾ ਮੈਂ ਦੱਸਣਾ ਚਾਹੁੰਦਾ. ਇੱਕ ਚੀਜ਼ ਹੁੰਦੀ ਹੈ, ਜੇ ਵੈਲਥ ਕ੍ਰੀਏਟ ਕਰਨਾ ਚਾਹੁੰਦੇ ਆ ਨਾ, ਇੱਕ ਚੀਜ਼ ਮੈਂ ਦੱਸਣਾ ਚਾਹੁੰਦਾ, ਇਹਨੂੰ ਕਹਿੰਦੇ ਆ ਡਿਮੀਨਿਸ਼ਿੰਗ ਰਿਟਰਨ, ਦ ਲਾ ਆਫ ਡਿਮੀਨਿਸ਼ਿੰਗ ਰਿਟਰਨ. ਸਾਰੇ ਕਹਿੰਦੇ ਆ ਕਿ ਲਾ ਆਫ ਡਿਮੀਨਿਸ਼ਿੰਗ ਰਿਟਰਨ ਕੀ ਹੁੰਦਾ. ਜਿੰਨਾ ਲੈਸੇ ਅਸੀਂ ਬਿਟਕੋਇਨ ਦੀ ਗੱਲ ਕਰੀਏ, ਜਿੰਨੇ ਸ਼ੁਰੂ ਚ ਬਿਟਕੋਇਨ ਲੈ ਲਏ ਸੀਗੇ 5-10-15 ਸਾਲ ਪਹਿਲੇ, ਉਹ ਬੰਦੇ ਮਿਲੀਨੀਅਰ ਬਿਲੀਨੀਅਰ ਬਣ ਸਕਦੇ ਸੀ ਔਰ ਬਣ ਗਏ. ਅੱਜ ਤੁਸੀਂ $1,00,000 ਦਾ ਬਿਟਕੋਇਨ ਹੋ ਗਿਆ, ਤੁਸੀਂ ਲੋਗੇ ਕਿਆ ਮਲਟਾ ਮਿਲੀਨੀਅਰ ਬਿਲੀਨੀਅਰ ਬਣ ਹੋਵੇ? ਨਹੀਂ, ਕਿਉਂਕਿ ਡਿਮੀਨਿਸ਼ਿੰਗ ਰਿਟਰਨ. ਡਜ਼ਨਟ ਮੈਟਰ ਉਸ ਐਸਟ ਦੀ ਕਿੰਨੀ ਵੈਲਿਊ ਹੈ, ਹੁਣ ਉਹ ਟਾਈਮ ਨਿਕਲ ਗਿਆ, ਹੁਣ ਓਨੀ ਵੈਲਥ ਨਹੀਂ ਕ੍ਰੀਏਟ ਹੋ ਸਕਦੀ. ਸੇਮ ਵੇ ਰੀਅਲ ਸਟੇਟ ਦੇ ਵਿੱਚ ਡਿਮੀਨਿਸ਼ਿੰਗ ਰਿਟਰਨ ਲੈਵਲ ਤੇ ਗ੍ਰਾਫ ਪਹੁੰਚ ਚੁੱਕਿਆ. ਇਸਦਾ ਮਤਲਬ ਕੀ, ਕਿਆ 5-10 ਸਾਲ ਪਹਿਲੇ ਕੋਈ ਬੰਦਾ ਪ੍ਰੋਪਰਟੀਆਂ ਲੈ ਕੇ ਮਲਟਾ ਮਿਲੀਨੀਅਰ 10 ਮਿਲੀਅਨ 20 ਮਿਲੀਅਨ 30 ਮਿਲੀਅਨ ਔਰ ਈਵਨ $1,000,000 ਜਾਂ ਲੱਖਾਂ ਚ ਕ੍ਰੀਏਟ ਕਰ ਸਕਦਾ ਸੀ? ਆਂਸਰ ਇਜ਼ ਯੈਸ, ਡਿਮੀਨਿਸ਼ਿੰਗ ਰਿਟਰਨ. ਅੱਜ ਕਿਆ 4 ਮਿਲੀਅਨ ਦਾ ਘਰ 8 ਮਿਲੀਅਨ 10-20 ਮਿਲੀਅਨ ਦਾ ਹੋ ਜਾਣਾ? ਹੁਣ ਨਹੀਂ ਹੋਣਾ, ਡਿਮੀਨਿਸ਼ਿੰਗ ਰਿਟਰਨ. ਐਸਟ ਬਹੁਤ ਵਧੀਆ, ਲੇਕਿਨ ਕਿਆ ਉਹ ਸੇਮ ਲੈਵਲ ਤੇ ਵੈਲਥ ਕ੍ਰੀਏਟ ਹੋਣੀ ਹੈ? ਨਹੀਂ ਹੋਣੀ. ਸੋ ਅੰਡਰਸਟੈਂਡ ਕਰਨਾ ਕਿ ਡਿਮੀਨਿਸ਼ਿੰਗ ਰਿਟਰਨ ਦੇ ਅਰਾਊਂਡ ਕੀ ਸਟ੍ਰੈਟੇਜੀਜ਼ ਹੋਣੀਆਂ ਚਾਹੀਦੀਆਂ. ਹੁਣ ਫਾਈਨੈਂਸ ਨੂੰ ਕਿੱਦਾਂ ਅੱਗੇ ਵਧਾਵਾਂਗੇ? ਲੋਕੀ ਸਮਝਦੇ ਇੰਟਰਸਟ ਰੇਟ ਥੱਲੇ ਆ, ਫਿਰ ਅਸੀਂ ਓਨਾ ਹੀ ਪੈਸਾ ਕਮਾਵਾਂਗੇ ਜਿੰਨਾ ਰੀਅਲ ਸਟੇਟ ਪਹਿਲੇ ਕਮਾਉਂਦੇ ਸੀ ਨਾ. ਇਹ ਗ੍ਰਾਫ ਡਿਫਰੈਂਟ ਚੱਲ ਰਿਹਾ, ਤੁਸੀਂ ਡਿਫਰੈਂਟ ਸਟੇਜ ਤੇ ਆ ਗਏ ਹੋ. ਐਵੋਲੂਸ਼ਨ ਹੋ ਗਿਆ ਉਸ ਐਸਟ ਦਾ, ਬਿਟਕੋਇਨ ਦਾ ਐਵੋਲੂਸ਼ਨ ਹੋ ਗਿਆ, ਨਿਵੀਡੀਆ ਕੰਪਨੀ ਔਰ 2.23 ਟ੍ਰਿਲੀਅਨ ਦਾ